ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਧੰਨ ਸੁਹਾਗਨ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਭਿਮਾਨੈ ਪ੍ਰੇ ਸਿਓ ਰਾਤੀ ਰਲੀਆਂ ਮਾਨੈ ਧੰਨ ਸੁਹਾਗਨ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਭਿਮਾਨੈ ਪ੍ਰੇ ਸਿਓ ਰਾਤੀ ਰਲੀਆ ਮਾਨੈ ਸੁਨ ਸਖੀਏ ਪ੍ਰਭ ਮਿਲਣ ਨਿਸਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ ਸਖੀ ਸਹੇਲੀ ਕਉ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਪਾਵੈ ਸਾ ਸੁਹਾਗਣ ਅੰਕ ਸਮਾਵੈ ਗਰਬ ਗਹੇਲੀ ਮਹਿਲ ਨਾ ਪਾਵੈ ਫਿਰ ਪਛੁਤਾਵੈ ਜਬ ਰਹਿਣ ਬਿਹਾਵੈ ਕਰਮਹੀਣ ਮਨ ਮੁਖ ਦੁਖ ਪਾਵੈ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਅਬਿਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਅਬਿਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਵਰਸੋਈ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦੀਨ ਦੁਨੀਆ ਦੇ ਵਾਲੀ ਗਿਆਨ ਦੇ ਸਾਗਰ ਸਰਬ ਸ਼ਕਤੀਮਾਨ ਰੂਹਾਨੀਅਤ ਦੇ ਮੁਜੱਸਮੇ ਸਮੁੱਚੀ ਮਾਨਵਤਾ ਦੇ ਰਹਿਬਰ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਸੁਹਾਵਣੇ ਤਖ਼ਤ 'ਤੇ ਪ੍ਰਕਾਸ਼ਮਾਨ ਹੋ ਕੇ ਅੰਮ੍ਰਿਤ ਵੇਲੇ 'ਤੇ ਸੱਜੇ ਹੋਏ ਸੁਹਾਵਣੇ ਗੁਰੂ ਦਰਬਾਰ ਅੰਦਰ ਪਾਵਨ ਫੁਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਿਵਾਜਿਆ ਹੈ ਅਤੇ ਨਾ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਸਰਵਣ ਕਰਨ ਵਾਸਤੇ PTC ਪੰਜਾਬੀ ਚੈਨਲ ਦੇ ਮਾਧਿਅਮ ਰਾਹੀਂ ਆਪਣੇ ਘਰਾਂ ਦੇ ਵਿੱਚ ਸੁਰਤ ਟਿਕਾਈ ਬੈਠੇ ਔਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਚੌਂਕੜੇ ਲਗਾਈ ਬੈਠੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਫੁਰਮਾਨ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਦਇਆ ਕਰਦਿਆਂ ਹੋਇਆਂ ਸਾਡੇ ਸਾਰਿਆਂ ਦੀ ਝੋਲੀ ਵਿੱਚ ਪਾਇਆ ਹੈ ਔਰ ਬਹੁਤ ਵੱਡਾ ਉਪਕਾਰ ਕੀਤਾ ਹੈ, ਸ਼ਬਦ ਦੀਆਂ ਪਾਵਨ ਪੰਕਤੀਆਂ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਉਹ ਬੜਾ ਹੀ ਸਰਲ ਔਰ ਬੜਾ ਹੀ ਸੁਖੈਨ ਢੰਗ ਦੇ ਨਾਲ ਸਾਨੂੰ ਸਮਝਾਉਂਦਿਆਂ ਹੋਇਆਂ ਮਹਾਂ ਉਪਕਾਰ ਕੀਤਾ ਹੈ। ਅਤੇ ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਰਾਗ ਸੂਹੀ ਦੇ ਅੰਦਰ ਉਚਾਰਨ ਕੀਤਾ ਹੋਇਆ ਤੀਸਰਾ ਸ਼ਬਦ ਹੈ ਔਰ ਇਸ ਸ਼ਬਦ ਦੀਆਂ ਤਿੰਨ ਤਿੰਨ ਤੁਕਾਂ ਵਾਲੇ ਚਾਰ ਬੰਦ ਹਨ। ਅਤੇ ਇਹ ਮੁਬਾਰਕ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਗ 737 ਦੇ ਉੱਪਰ ਸ਼ੋਭਨੀਕ ਹੈ। ਅੱਜ ਦੇ ਅੰਮ੍ਰਿਤ ਰਸ ਭਰਪੂਰ ਬਚਨਾਂ ਦੇ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਅਸਾਂ ਜੀਵਾਂ ਨੂੰ ਸਮਝਾਇਆ ਹੈ, ਕਿਉਂਕਿ ਦੁਨੀਆਂ ਦੇ ਅੰਦਰ ਸਮਾਜ ਦੇ ਅੰਦਰ ਭਾਵੇਂ ਸਾਰੇ ਦੇ ਸਾਰੇ ਰਿਸ਼ਤੇ ਜਿਹੜੇ ਨੇ ਉਹ ਨੇਕ ਨੇ ਔਰ ਮੋਹ ਮੁਹੱਬਤ ਦੇ ਸਦਕਾ ਇੰਨੀ ਤੀਬਰਤਾ ਰੱਖਦੇ ਨੇ, ਖਿੱਚ ਰੱਖਦੇ ਨੇ ਕਿ ਸਾਡੇ ਮਨ ਦੇ ਅੰਦਰ ਆਪਣਾ ਮੋਹ ਪ੍ਰਬਲ ਕਰ ਦਿੰਦੇ ਨੇ। ਪਰੰਤੂ ਇੱਕ ਰਿਸ਼ਤਾ ਅਜਿਹਾ ਹੈ, ਪਤੀ ਅਤੇ ਪਤਨੀ ਦਾ ਰਿਸ਼ਤਾ, ਤੁਸੀਂ ਜਦੋਂ ਵੀ ਰਿਸ਼ਤਿਆਂ ਦੇ ਬਾਰੇ ਦੇ ਵਿੱਚ ਪੜ੍ਹਦੇ ਸੁਣਦੇ ਵਿਚਾਰਦੇ ਹੋ, ਭਾਵੇਂ ਕਿ ਭੈਣ ਭਰਾਵਾਂ ਦੇ ਨਾਲ ਵੀ ਬੜਾ ਮੋਹ ਹੈ, ਪਿਆਰ ਹੈ, ਮਾਂ ਬਾਪ ਦੇ ਨਾਲ ਵੀ ਹੈ, ਆਪਣੇ ਬੱਚਿਆਂ ਦੇ ਨਾਲ ਵੀ ਹੈ, ਪਰ ਕਿਸੇ ਵੀ ਰਿਸ਼ਤੇ ਦੇ ਨਾਲ ਜੀਵਨ ਸਾਥੀ ਸ਼ਬਦ ਨਹੀਂ ਜੁੜਦਾ। ਭਾਵੇਂ ਉਹ ਸਾਡੀ ਧੀ ਹੈ, ਭਾਵੇਂ ਸਾਡਾ ਪੁੱਤ ਹੈ, ਮਾਂ ਬਾਪ ਹੈ, ਕੋਈ ਵੀ ਰਿਸ਼ਤਾ ਹੈ, ਕਿਸੇ ਦੇ ਨਾਲ ਵੀ ਅਸੀਂ ਜੀਵਨ ਸਾਥੀ ਸ਼ਬਦ ਨਹੀਂ ਵਰਤਦੇ। ਜੀਵਨ ਸਾਥੀ ਸ਼ਬਦ ਜਿਹੜਾ ਹੈ ਉਹਦੇ ਪਰਥਾਏ ਹੀ ਵਰਤਿਆ ਜਾਂਦਾ ਹੈ, ਜਿਵੇਂ ਇਸਤਰੀ ਔਰ ਮਰਦ, ਪਤੀ ਔਰ ਪਤਨੀ, ਜਿਹਨੂੰ ਅਸੀਂ ਲਾਈਫ ਪਾਰਟਨਰ ਕਹਿ ਦਿੰਦੇ ਹਾਂ। ਗੁਰਬਾਣੀ ਦੇ ਅੰਦਰ ਭਾਵੇਂ ਸਾਰੇ ਰਿਸ਼ਤਿਆਂ ਦੀ ਗੱਲ ਕੀਤੀ ਗਈ ਹੈ, ਪਰੰਤੂ ਪਤੀ ਪਤਨੀ ਦੇ ਰਿਸ਼ਤੇ ਦੇ ਰਾਹੀਂ ਸਾਨੂੰ ਸਮਝਾਉਣ ਦਾ ਮਹਾਨ ਉਪਕਾਰ ਸਤਿਗੁਰਾਂ ਨੇ ਕੀਤਾ ਹੈ। ਇਹ ਰਿਸ਼ਤਾ ਬੜਾ ਨੇਕ ਪਾਕ ਹੈ ਔਰ ਇਹਨੂੰ ਸਮਝਣ ਦੀ ਵੀ ਲੋੜ ਹੈ, ਜਿਵੇਂ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਅੱਜ ਦੇ ਸ਼ਬਦ ਦੀਆਂ ਰਹਾਉ ਵਾਲੀਆਂ ਪਾਵਨ ਪੰਕਤੀਆਂ ਦੇ ਰਾਹੀਂ ਕਿ ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ। ਹੁਣ ਜਦੋਂ ਵੀ ਕੋਈ ਲੜਕੀ ਜਿਹੜੀ ਹੈ ਉਹ ਗ੍ਰਸਥ ਦੇ ਵਿੱਚ ਪ੍ਰਵੇਸ਼ ਕਰਦੀ ਹੈ ਅਤੇ ਉਸ ਨੂੰ ਸੁਹਾਗਣ ਕਿਹਾ ਜਾਂਦਾ ਹੈ, ਬਲਕਿ ਗ੍ਰਸਥ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਅਸੀਂ ਕਿਸੇ ਵੀ ਧੀ ਭੈਣ ਦੇ ਵਾਸਤੇ ਸੁਹਾਗਣ ਸ਼ਬਦ ਨਹੀਂ ਵਰਤ ਸਕਦੇ। ਹਾਂ ਠੀਕ ਹੈ ਕਿ ਇੱਕ ਕੁਆਰ ਕੰਨਿਆ ਸੁਹਾਗਣਾ ਦੀ ਤਰ੍ਹਾਂ ਸ਼ਿੰਗਾਰ ਤਾਂ ਕਰ ਸਕਦੀ ਹੈ, ਪਰ ਉਹ ਆਪਣੇ ਉਸ ਪਤਾਰ ਦੇ, ਆਪਣੇ ਉਸ ਸਵਾਮੀ ਪਤੀ ਦੇ ਪ੍ਰੇਮ ਨੂੰ ਨਹੀਂ ਮਾਣ ਸਕਦੀ। ਕੁਆਰ ਕੰਨਿਆ ਜੈਸੇ ਕਰਤ ਸ਼ਿੰਗਾਰਾ, ਕਿਉਂ ਰਲੀਆਂ ਮਾਣੇ ਬਾਜ ਪਤਾਰਾ। ਇਹ ਰਿਸ਼ਤਾ ਉਦੋਂ ਹੀ ਬਣਦਾ ਜਦੋਂ ਅਸੀਂ ਗ੍ਰਿਸ਼ਤ ਦੇ ਵਿੱਚ ਪ੍ਰਵੇਸ਼ ਕਰਦੇ ਹਾਂ। ਇਹ ਰਿਸ਼ਤਾ ਬੜਾ ਹੀ ਅਨਮੋਲ ਹੈ। ਭਾਵੇਂ ਕਿ ਜਦੋਂ ਵਾਹਿਗੁਰੂ ਅਕਾਲ ਪੁਰਖ ਜੀ ਨੇ ਸੰਸਾਰ ਦੀ ਉਤਪਤੀ ਕੀਤੀ, ਨਰਮ ਦੀਨ ਨੂੰ ਪੈਦਾ ਕੀਤਾ ਔਰ ਇਹ ਪਸ਼ੂ ਪੰਛੀ ਜੀਵ ਜੰਤੂ ਆਦਿ ਸਾਰੇ ਹੀ ਬੱਚਿਆਂ ਨੂੰ ਜਨਮ ਦਿੰਦੇ ਨੇ, ਪਰ ਉਹਨਾਂ ਨੇ ਬੌਧਿਕ ਤੌਰ 'ਤੇ ਇੰਨਾ ਵਿਕਾਸ ਨਹੀਂ ਕੀਤਾ। ਕੇਵਲ ਮਨੁੱਖਤਾ ਦੇ ਵਿੱਚ ਆਣ ਕੇ ਇਸ ਗੱਲ ਨੂੰ ਜਾਣਿਆ ਗਿਆ, ਸਮਝਿਆ ਗਿਆ ਕਿ ਅਸਲ ਇਹ ਸਾਡਾ ਰਿਸ਼ਤਾ ਹੈ ਕੀ ਹੈ। ਗੁਰਮਤ ਦੇ ਅੰਦਰ ਗ੍ਰਿਸਤ ਪ੍ਰਧਾਨ ਹੈ। ਗਿਆਨਣ ਮੈਂ ਗਿਆਨ ਔਰ ਧਿਆਨਣ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਿਸਤ ਪ੍ਰਧਾਨ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ। ਔਰ ਇਸ ਗ੍ਰਿਸਤ ਦੇ ਪਾਂਧੀਆਂ ਦੇ ਰਾਹੀਂ ਸਮਝਾਉਣਾ ਸਾਡੇ ਲਈ ਸੁਖੈਨ ਹੈ, ਕਿਉਂਕਿ ਅਸੀਂ ਸਾਰੇ ਦੇ ਸਾਰੇ ਜੀਵ ਜਿਹੜੇ ਹਾਂ ਉਹ ਇਸਤਰੀਆਂ ਹਾਂ ਔਰ ਸਾਡੇ ਸਾਰਿਆਂ ਦਾ ਪਤੀ ਸੁਆਮੀ ਖਸਮ ਮਾਲਕ ਵਾਹਿਗੁਰੂ ਅਕਾਲ ਪੁਰਖ ਆਪ ਹੈ। ਮੰਨ ਲਓ ਗ੍ਰਿਸਤ ਦੇ ਵਿੱਚ ਪ੍ਰਵੇਸ਼ ਤਾਂ ਕਰ ਲਿਆ, ਤਨ ਦੇ ਉੱਪਰ ਜੋ ਸਮਾਜ ਦੀ ਰਵਾਇਤ ਹੈ ਉਹਦੇ ਮੁਤਾਬਕ ਲਾਲ ਸੂਹੇ ਕੱਪੜੇ ਤਾਂ ਪਹਿਣ ਲਏ, ਬਾਹਾਂ ਦੇ ਵਿੱਚ ਚੂੜਾ ਤਾਂ ਪਾ ਲਿਆ ਹੈ, ਕਿਉਂਕਿ ਬਾਹਰੀ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਇਹ ਧੀ ਭੈਣ ਜਿਹੜੀ ਹੈ ਸੁਹਾਗ ਭਾਗ ਵਾਲੀ ਹੈ ਔਰ ਉਸਨੂੰ ਫਿਰ ਸਵਾਣੀਆਂ ਜਿਹੜੀਆਂ ਜਾਂ ਬਜ਼ੁਰਗ ਜਿਹੜੇ ਨੇ ਸਤਿਕਾਰ ਦੇ ਨਾਲ ਪਤਾ ਹੀ ਨਹੀਂ ਪਿਆਰ ਦਿੰਦਿਆਂ ਹੋਇਆਂ ਕਿੰਨੀਆਂ ਅਸੀਸਾਂ ਬਖਸ਼ ਦਿੰਦੇ ਹੈ। ਕੇਵਲ ਤਨ ਦੇ ਉੱਪਰ ਪਹਿਰਾਵਾ ਪਹਿਨਣ ਦੇ ਨਾਲ ਉਹ ਕਦੇ ਆਪਣੇ ਆਪ ਨੂੰ ਸੁਹਾਗਣ ਨਹੀਂ ਅਖਵਾ ਸਕਦੀ ਜੋ ਆਪਣੇ ਪਤੀ ਦੇ ਮਨ ਨੂੰ ਜੀਵ ਰੂਪ ਇਸਤਰੀ ਭਾਈ ਨਹੀਂ। ਅਸੀਂ ਬਾਬਾ ਫਰੀਦ ਸਾਹਿਬ ਜੀ ਦੇ ਮੁਬਾਰਕ ਸ਼ਬਦ ਪੜ੍ਹਦੇ ਹਾਂ, ਸਹੁਰੇ ਢੋਈ ਨਾ ਲਹੇ ਪਈਏ ਨਾ ਹੀ ਥਾਉ, ਪਿਰ ਵਾਤੜੀ ਨਾ ਪੁੱਛਈ ਧਨ ਸੁਹਾਗਣ ਨਾਉ। ਹੁਣ ਗ੍ਰਿਸਤ ਵਿੱਚ ਤਾਂ ਪ੍ਰਵੇਸ਼ ਕਰ ਲਿਆ ਹੈ, ਉਹ ਬੱਚੀ ਸਹੁਰੇ ਘਰ ਦੇ ਵਿੱਚ ਤਾਂ ਚਲੇ ਗਈ ਹੈ। ਹੁਣ ਸਹੁਰੇ ਘਰ ਦੇ ਵਿੱਚ ਉਹਨੂੰ ਜਗ੍ਹਾ ਨਹੀਂ ਦਿੱਤੀ ਜਾਂਦੀ, ਬਲਕਿ ਸਤਿਕਾਰ ਨਹੀਂ ਦਿੱਤਾ ਜਾਂਦਾ। ਇਹ ਉਸ ਲੜਕੀ ਦਾ ਬਹੁਤ ਵੱਡਾ ਇਮਤਿਹਾਨ ਹੁੰਦਾ ਹੈ। ਪਿਛਲੇ ਸਮਿਆਂ ਦੇ ਵਿੱਚ ਜਦੋਂ ਧੀ ਨੂੰ ਡੋਲੀ ਵਿੱਚ ਬਿਠਾਇਆ ਜਾਂਦਾ ਸੀ ਨਾ, ਤੇ ਕੇਵਲ ਉਹਦੇ ਹੀ ਨੈਣਾਂ ਦੇ ਵਿੱਚ ਅਥਰੂ ਨਹੀਂ ਸੀ ਆਉਂਦੇ, ਬਲਕਿ ਮਾਂ ਬਾਪ ਭੈਣ ਭਰਾਵਾਂ ਦੀਆਂ ਅੱਖਾਂ ਵਿੱਚ ਵੀ ਅਥਰੂ ਉਮੰਡਾਉਂਦੇ ਸੀ ਕਿ ਸਾਡੀ ਬੱਚੀ ਨੇ ਅੱਜ ਦੂਸਰੇ ਪਰਿਵਾਰ ਦੇ ਵਿੱਚ ਜਾਣਾ ਹੈ ਔਰ ਉਸ ਬੱਚੀ ਦੇ ਮਨ ਵਿੱਚ ਵੀ ਹੋਣਾ ਕਿ ਮੈਂ ਆਪਣੇ ਪੇਕੇ ਪਰਿਵਾਰ ਨੂੰ ਛੱਡ ਕੇ ਸਹੁਰੇ ਪਰਿਵਾਰ ਵਿੱਚ ਜਾ ਰਹੀ ਹਾਂ, ਪਤਾ ਨਹੀਂ ਸਹੁਰੇ ਪਰਿਵਾਰ ਦੇ ਮੈਂਬਰ ਜਿਹੜੇ ਨੇ ਉਹ ਮੇਰੇ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਦੇ ਹੈ, ਪਤਾ ਨਹੀਂ ਮੈਂ ਆਪਣੇ ਪਤੀ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੋਵਾਂਗੀ ਵੀ ਕਿ ਨਹੀਂ। ਇੱਕ ਬੜਾ ਦਰਦ ਸੀ। ਔਰ ਜਿਸ ਵੇਲੇ ਸਹੁਰੇ ਘਰ ਦੇ ਵਿੱਚ ਪ੍ਰਵੇਸ਼ ਕਰਦੀ ਹੈ ਸਾਡੀ ਬੱਚੀ, ਇੱਥੇ ਵੀ ਇੱਕ ਗੱਲ ਦਾ ਖਿਆਲ ਸਾਨੂੰ ਕਰ ਲੈਣਾ ਚਾਹੀਦਾ ਹੈ ਕਿ ਬੱਚੀ ਜਦੋਂ ਪੇਕੇ ਘਰ ਦੇ ਵਿੱਚ ਹੁੰਦੀ ਹੈ ਉਹਦੇ ਕੋਲੋਂ ਕੋਈ ਚੀਜ਼ ਡੁੱਲ ਵਿਗੜ ਜਾਵੇ ਅਤੇ ਪਰਿਵਾਰ ਦੇ ਮੈਂਬਰ ਵੀ ਕਹਿ ਦਿੰਦੇ ਕੋਈ ਗੱਲ ਨਹੀਂ ਬੱਚੀ ਸੀ, ਧੀ ਧਿਆਣੀ ਹੈ, ਦਬਕਾ ਮਾਰਨਾ ਚੰਗੀ ਗੱਲ ਨਹੀਂ, ਡਾਂਟਣਾ ਚੰਗੀ ਗੱਲ ਨਹੀਂ, ਇਹਨੇ ਵਿਚਾਰੀ ਨੇ ਕਿਹੜਾ ਸਾਡੇ ਕੋਲ ਸਦਾ ਬੈਠੀ ਰਹਿਣਾ। ਪੇਕੇ ਘਰ ਦੇ ਵਿੱਚ ਲਾਡ ਪਿਆਰ ਕੀਤਾ ਜਾਂਦਾ ਹੈ, ਪਰੰਤੂ ਜਦੋਂ ਉਹ ਸਹੁਰੇ ਘਰ ਦੇ ਵਿੱਚ ਜਾਂਦੀ ਹੈ ਅਤੇ ਉੱਥੇ ਉਹਦੇ ਗੁਣ ਵੇਖੇ ਜਾਂਦੇ ਨੇ। ਸਾਡੇ ਸਮਾਜ ਦੀ ਇੱਕ ਰਵਾਇਤ ਹੈ, ਮੈਂ ਇਹਦੇ ਬਾਰੇ ਥੋੜ੍ਹਾ ਜਿਹਾ ਆਪ ਜੀ ਨਾਲ ਸਾਂਝ ਕਰਾਂ, ਖਾਸ ਕਰਕੇ ਮੇਰੀਆਂ ਭੈਣਾਂ ਵਾਸਤੇ ਜ਼ਰੂਰੀ ਹੈ। ਜਦੋਂ ਵੀ ਕੋਈ ਅਸੀਂ ਆਪਣੇ ਘਰ ਦੇ ਵਿੱਚ ਨਵੀਂ ਬਹੂ ਲੈ ਕੇ ਆਉਣੇ ਹੈ, ਚਾਹੇ ਉਹ ਸਾਡੀ ਨੂੰਹ ਹੋਵੇ, ਚਾਹੇ ਉਹ ਸਾਡੀ ਭਰਜਾਈ ਹੋਵੇ, ਚਾਹੇ ਉਹ ਸਾਡੀ ਦਰਾਣੀ ਜਾਂ ਜਠਾਣੀ ਹੋਵੇ, ਉਹਦਾ ਕਦੇ ਵੀ ਅੰਤ ਨਹੀਂ ਲੈਣਾ ਚਾਹੀਦਾ। ਕਿਉਂਕਿ ਜਿਹਨੂੰ ਅਸੀਂ ਕਹਿ ਦਿੰਦੇ ਚੌਂਕੇ ਚੜ੍ਹਾਉਣਾ, ਅਸਲ ਦੇ ਵਿੱਚ ਉਸ ਬੱਚੀ ਦਾ ਇਮਤਿਹਾਨ ਲਿਆ ਜਾਂਦਾ ਹੈ, ਪਰਖ ਕੀਤੀ ਜਾਂਦੀ ਹੈ ਕਿ ਅੱਜ ਫੈਸ਼ਨ ਯੁੱਗ ਹੈ, ਇਹ ਫੈਸ਼ਨਏਬਲ ਤਾਂ ਹੈ, ਇਹਨੇ ਪਾਰਲਰ ਦੇ ਵਿੱਚ ਜਾ ਕੇ ਪੈਸੇ ਤਾਂ ਖੂਬ ਖਰਚੇ ਨੇ, ਪਰ ਦੇਖ ਵੀ ਲਈਏ ਇਹਨੂੰ ਕੋਈ ਅਕਲ ਮੌਤ ਵੀ ਹੈਗੀ ਹੈ ਕਿ ਨਹੀਂ, ਉਹਦਾ ਇਮਤਿਹਾਨ ਲਿਆ ਜਾਂਦਾ ਹੈ। ਅਤੇ ਜੇਕਰ ਉਸ ਬੱਚੀ ਦੇ ਕੋਲੋਂ ਕੋਈ ਪਦਾਰਥ ਜਿਹੜਾ ਹੈ ਉਹ ਵਧੀਆ ਨਾ ਬਣੇ, ਤਾਂ ਕੇਵਲ ਪਰਿਵਾਰ ਦੇ ਵਿੱਚ ਹੀ ਉਹਦਾ ਮਖੌਲ ਨਹੀਂ ਡਾਇਆ ਜਾਂਦਾ, ਬਲਕਿ ਰਿਸ਼ਤੇਦਾਰਾਂ ਦੇ ਵਿੱਚ ਵੀ ਉਹਦੀ ਭੰਡੀ ਕੀਤੀ ਜਾਂਦੀ ਹੈ। ਹੁਣ ਉਹਨੇ ਜਾ ਕੇ ਸਹੁਰੇ ਘਰ ਦੇ ਵਿੱਚ ਆਪਣੀ ਜਗ੍ਹਾ ਬਣਾਉਣੀ ਹੈ, ਪਰਿਵਾਰ ਦੇ ਨਾਲ ਉਹਨੇ ਸੁਮੇਲ ਬਣਾਉਣਾ। ਹੁਣ ਜਦੋਂ ਪਰਿਵਾਰ ਦੇ ਨਾਲ ਸੁਮੇਲ ਨਾ ਬਣਿਆ, ਸਹੁਰੇ ਪਰਿਵਾਰ ਦੇ ਵਿੱਚ ਵੀ ਸਤਿਕਾਰ ਨਾ ਮਿਲਿਆ, ਪੇਕੇ ਘਰ ਦੇ ਵਿੱਚ ਆ ਗਈ, ਕਿਉਂਕਿ ਦੇਖੋ ਅੱਜ ਸਾਡੇ ਸਮਾਜ ਦੇ ਵਿੱਚ ਨਸ਼ੇ ਦੀ ਬੜੀ ਭਰਮਾਰ ਹੈ, ਨਸ਼ੇ ਦੀ ਬੜੀ ਭਰਮਾਰ ਹੈ। ਪਹਿਲਾਂ ਜਦੋਂ ਅਸੀਂ ਆਪਣੀ ਧੀ ਭੈਣ ਦਾ ਰਿਸ਼ਤਾ ਕਰਨਾ ਹੁੰਦਾ ਹੈ ਨਾ, ਅਸੀਂ ਇਹੀ ਪੁੱਛਦੇ ਹਾਂ ਜੀ ਮੁੰਡੇ ਨੂੰ ਜ਼ਮੀਨ ਕਿੰਨੀ ਆਉਂਦੀ ਹੈ, ਮੁੰਡੇ ਦੀ ਤਨਖਾਹ ਕਿੰਨੀ ਹੈ, ਕੀ ਉਹਨਾਂ ਕੋਲ ਕੋਈ ਗੱਡੀ ਮੋਟਰ ਵੀ ਹੈ, ਆ ਅਸੀਂ ਸਭ ਕੁਝ ਪੁੱਛ ਲੈਂਦੇ ਹਾਂ, ਪਰ ਇਹ ਨਹੀਂ ਪੁੱਛਦੇ ਕਿ ਬੱਚਾ ਕੋਈ ਨਸ਼ਾ ਤਾਂ ਨਹੀਂ ਕਰਦਾ। ਅਸੀਂ ਕੇਵਲ ਪ੍ਰੋਪਰਟੀ ਦੇ ਉੱਪਰ ਨਿਗਾਹ ਜਮਾਈ ਬੈਠੇ ਆਪਣੀ ਧੀ ਧਿਆਣੀ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੰਦੇ ਹਾਂ, ਜ਼ਿੰਦਗੀ ਬਰਬਾਦ ਕਰਕੇ ਰੱਖ ਦਿੰਦੇ ਹਾਂ। ਸਭ ਤੋਂ ਪਹਿਲਾਂ ਦੇਖਣ ਵਾਲੀ ਗੱਲ ਇਹ ਸੀ ਕਿ ਬੱਚਾ ਗੁਰਸਿੱਖ ਹੈ, ਨਸ਼ੇ ਤੋਂ ਬਚਿਆ, ਜੇ ਨਸ਼ੇ ਤੋਂ ਬਚਿਆ ਹੈ ਗੁਰੂ ਵਾਲਾ ਹੈ, ਤਾਂ ਬੇਸ਼ੱਕ ਭਾਵੇਂ ਉਹ ਦਿਹਾੜੀਦਾਰ ਕਿਉਂ ਨਹੀਂ ਹੈ, ਸਾਡੀ ਧੀ ਉੱਥੇ ਸੁੱਖ ਦੀ ਜ਼ਿੰਦਗੀ ਬਤੀਤ ਕਰ ਸਕਦੀ ਹੈ। ਜਿਸ ਦਿਨ ਮੇਰੇ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਜੋੜਿਆ ਸੀ ਭਾਈ ਜੇਠਾ ਜੀ ਨਾਲ, ਜੋ ਬਾਅਦ ਵਿੱਚ ਸਾਡੇ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਹੋ ਨਿਬੜਦੇ ਨੇ, ਔਰ ਸਮੁੱਚੀ ਮਾਨਵਤਾ ਦੇ ਵਾਸਤੇ ਅੱਜ ਵੀ ਚਾਨਣ ਮੁਨਾਰਾ ਬਣੇ ਨੇ। ਜਦੋਂ ਰਿਸ਼ਤਾ ਜੋੜਿਆ ਸੀ ਉਸ ਵੇਲੇ ਮੇਰੇ ਗੁਰੂ ਰਾਮਦਾਸ ਮਹਾਰਾਜ ਘੁੰਗਣੀਆਂ ਵੇਚ ਕੇ ਆਪਣੇ ਔਰ ਆਪਣੀ ਨਾਨੀ ਮਾਂ ਦੀ ਉਪਜੀਵਿਕਾ ਦਾ ਕਾਰਜ ਚਲਾਉਂਦੇ ਸੀ। ਹੁਣ ਜਿਸ ਵੇਲੇ ਸਾਡੀ ਉਹ ਧੀ ਭੈਣ ਆਪਣੇ ਸਸੁਰਾਲ ਤੋਂ ਆਪਣੇ ਪਤੀ ਤੋਂ ਪਰੇਸ਼ਾਨ ਹੋ ਕੇ ਘਰ ਵਿੱਚ ਆਉਂਦੀ ਹੈ, ਤੇ ਸਿਆਣੇ ਮਾਂ ਬਾਪ ਦੋਹਾਂ ਜੀਆਂ ਦੇ ਝਗੜਿਆਂ ਵਿੱਚ ਨਹੀਂ ਆਉਂਦੇ, ਬਲਕਿ ਦੋਹਾਂ ਨੂੰ ਸਮਝਾਉਣ ਦਾ ਯਤਨ ਕਰਦੇ ਆ, ਬੱਚੀ ਨੂੰ ਵੀ ਔਰ ਬੱਚੇ ਨੂੰ ਵੀ। ਤੇ ਜਿਨ੍ਹਾਂ ਨੂੰ ਕੋਈ ਸਮਝ ਨਹੀਂ ਹੁੰਦੀ ਉਹ ਕਹਿ ਦਿੰਦੇ ਧੀਏ ਕੋਈ ਗੱਲ ਨਹੀਂ, 18 ਸਾਲ ਤੈਨੂੰ ਪਹਿਲਾਂ ਰੋਟੀ ਖਵਾਈ ਸੀ ਤੇ ਕੀ ਹੁਣ ਤੈਨੂੰ ਅਸੀਂ ਰੋਟੀ ਨਹੀਂ ਖਵਾ ਸਕਦੇ। ਉਹ ਆਪਣੀ ਧੀ ਦਾ ਘਰ ਵਸਾਉਣ ਦੀ ਬਜਾਏ ਉਹਨੂੰ ਉਜਾੜ ਦਿੰਦੇ ਨੇ। ਇਹ ਸਾਡੀ ਇੱਕ ਸਮਾਜਿਕ ਜਿਹੜੀ ਇੱਕ ਕਮਜ਼ੋਰੀ ਮੈਂ ਆਪ ਜੀ ਨਾਲ ਸਾਂਝੀ ਕੀਤੀ ਹੈ, ਚਾਹੀਦਾ ਤੇ ਇਹ ਸੀ ਬੱਚੀ ਬੱਚੇ ਨੂੰ ਸਮਝਾਉਂਦੇ ਔਰ ਗੁਰੂ ਦੇ ਆਸ਼ੇ ਮੁਤਾਬਕ ਉਹਨਾਂ ਨੂੰ ਚੱਲਣ ਦੀ ਪ੍ਰੇਰਨਾ ਦਿੰਦੇ। ਸਹੁਰੇ ਢੋਈ ਨਾ ਲਹੇ ਪਈਏ ਨਾ ਹੀ ਥਾਉ, ਪਿਰ ਵਾਤੜੀ ਨਾ ਪੁੱਛਈ ਧੰਨ ਸੁਹਾਗਣ ਲਾਓ। ਸਹੁਰੇ ਘਰ ਵਿੱਚ ਥਾਂ ਕੋਈ ਨਹੀਂ, ਪੇਕੇ ਘਰ ਦੇ ਵਿੱਚ ਵਿਚਾਰੀ ਨੂੰ ਜਗ੍ਹਾ ਕੋਈ ਨਹੀਂ। ਪੇਕੇ ਘਰ ਦੇ ਵਿੱਚ ਨਾ ਕੋਈ ਸਾਡੀ ਵਿਆਹੀ ਹੋਈ ਧੀ ਭੈਣ 4 ਕੁ ਦਿਨ ਆ ਜਾਏ ਨਾ, ਅਤੇ ਚਾਚੀਆਂ ਤਾਈਆਂ ਪੁੱਛਣ ਲੱਗ ਪੈਂਦੀਆਂ ਸੌਖੀ ਹੈ ਕਿਤੇ ਲੜਕੇ ਤਾਂ ਨਹੀਂ ਆਈ, ਉਹ ਵਿਚਾਰੀ ਭਾਵੇਂ ਵੈਸੇ ਹੀ ਮਿਲਣ ਆਈ ਹੋਵੇ, ਅਤੇ ਜੇ ਕਿਤੇ ਉਹ 10-15 ਦਿਨ ਰਹਿ ਜਾਵੇ ਤਾਂ ਉਹਦੇ ਵੱਲ ਨੂੰ ਉਂਗਲਾਂ ਕਰਨ ਲੱਗ ਪੈਂਦੇ ਆ, ਜੇ ਚੰਗੀ ਹੁੰਦੀ ਤਾਂ ਆਪਣੇ ਸਹੁਰੇ ਘਰ ਨਾ ਟਿਕਦੀ। ਗੁਰਮੁਖੋ, ਇੱਕ ਤਾਂ ਸਾਨੂੰ ਕਦੀ ਕਿਸੇ ਦੀ ਮਜ਼ਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ, ਨਹੀਂ ਉਠਾਉਣਾ ਚਾਹੀਦਾ। ਇਹ ਮੈਂ ਦੁਨਿਆਵੀ ਰਿਸ਼ਤੇ ਦੀ ਗੱਲ ਕੀਤੀ ਸੀ। ਇੱਕ ਅੱਜ ਹੋਰ ਬੜਾ ਟ੍ਰੈਂਡ ਚੱਲਿਆ ਹੋਇਆ ਹੈ, ਉਹ ਵੀ ਲੋੜ ਹੈ ਗੱਲ ਕਰਨ ਦੀ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਜਾਂ ਜਿਹਨੂੰ ਅਸੀਂ ਅੱਜ ਕੱਲ੍ਹ ਲਵ ਮੈਰਿਜ ਕਹਿ ਦਿੰਦੇ ਹਾਂ ਕਿ ਉਹ ਕਰਨਾ ਗੁਨਾਹ ਹੈ ਜਾਂ ਚੰਗਾ ਹੈ, ਕਿਉਂਕਿ ਮੈਂ ਇਸ ਗੱਲ ਵਿੱਚ ਨਹੀਂ ਪਵਾਂਗਾ, ਪਰ ਮੈਂ ਇੱਕ ਬੇਨਤੀ ਜ਼ਰੂਰ ਕਰਾਂ, ਇੱਥੋਂ ਵੀ ਸਾਨੂੰ ਸੇਧ ਮਿਲਦੀ ਹੈ। ਅੱਜ ਸਾਡੇ ਬੱਚੀਆਂ ਬੱਚੇ ਆਪ ਮੁਹਾਰੇ ਆਪਣੇ ਮਾਂ ਬਾਪ ਤੋਂ ਵੱਧ ਸਿਆਣੇ ਬਣਨ ਦਾ ਯਤਨ ਕਰਦੇ, ਕਈ ਵਾਰ ਰਾਹੋਂ ਗੁੰਮਰਾਹ ਹੋ ਜਾਂਦੇ ਨੇ। ਔਰ ਲਵ ਮੈਰਿਜ ਦੇ ਕੇਸਿਸ ਦੇ ਵਿੱਚ ਤਕਰੀਬਨ 5% ਹੈ ਜਿਹੜੇ ਰਿਸ਼ਤੇ ਤੋੜ ਨਿਭਦੇ ਨੇ ਔਰ 40% ਉਹ ਨੇ ਜਿਹੜੇ ਲੜਦਿਆਂ ਝਗੜਦਿਆਂ ਜ਼ਿੰਦਗੀ ਗੁਜ਼ਾਰਦੇ ਨੇ ਅਤੇ 55% ਉਹ ਨੇ ਜਿਨ੍ਹਾਂ ਦੇ ਤਲਾਕ ਹੋ ਜਾਂਦੇ ਨੇ। ਜਿਵੇਂ ਸਾਨੂੰ ਇਹ ਬਾਹਰੋਂ ਸਮਝ ਲੱਗਦਾ ਹੈ, ਇਸੇ ਤਰ੍ਹਾਂ ਅਸੀਂ ਦੇਖਾ ਦੇਖੀ ਆਪਣੇ ਮਾਲਕ ਨੂੰ ਸਮਝਣ ਦੀ ਬਜਾਏ ਹੋਰਾਂ ਹੋਰਾਂ ਥਾਵਾਂ 'ਤੇ ਮੋਹ ਮੁਹੱਬਤ ਕਰਦੇ ਹਾਂ, ਆਪੇ ਬਣੇ ਗੁਰੂਆਂ ਨੂੰ ਦੇਹਧਾਰੀ ਗੁਰੂ ਡੰਮ ਦਾ ਸ਼ਿਕਾਰ ਹੋ ਜਾਂਦੇ ਹਾਂ। ਸਾਡੀ ਉਹਨਾਂ ਦੇ ਨਾਲ ਕਦੀ ਨਿਭ ਨਹੀਂ ਆਵੇਗੀ। ਸਾਡਾ ਗੁਰੂ ਪੂਰਾ ਹੋਣਾ ਚਾਹੀਦਾ ਜਿਹਦੇ ਨਾਲ ਅਸੀਂ ਰਿਸ਼ਤਾ ਜੋੜਨਾ ਹੈ। ਸਾਡਾ ਉਹ ਖਸਮ ਮਾਲਕ ਵਾਹਿਗੁਰੂ ਸਮਰੱਥ ਹੈ ਜਿਹਦੇ ਨਾਲ ਸਾਡਾ ਰਿਸ਼ਤਾ ਜੁੜਨਾ ਚਾਹੀਦਾ ਹੈ। ਜਦੋਂ ਜੀਵ ਰੂਪ ਇਸਤਰੀ ਜਿਹੜੀ ਹੈ ਗੁਰੂ ਵਿਚੋਲਾ ਬਣ ਜਾਂਦਾ ਹੈ, ਜਦੋਂ ਗੁਰੂ ਵਿਚੋਲਾ ਬਣ ਕੇ ਸਾਡੀ ਜੀਵਾਤਮਾ ਦਾ ਰਿਸ਼ਤਾ ਪਰਮਾਤਮਾ ਦੇ ਨਾਲ ਕਰ ਦਿੰਦਾ ਹੈ ਔਰ ਜੀਵਾਤਮਾ ਅਤੇ ਪਰਮਾਤਮਾ ਦਾ ਸੁਮੇਲ ਹੋ ਜਾਂਦਾ ਹੈ, ਉਹਨੂੰ ਅਸੀਂ ਕਹਿ ਦਿੰਦੇ ਹਾਂ ਸੁਹਾਗਣ। ਸੁਹਾਗ ਭਾਗ ਵਾਲੀ, ਇਹ ਵੱਡਿਆਂ ਭਾਗਾਂ ਵਾਲੀ ਰੂਹ ਹੈ, ਇਹ ਪਾਵਣ ਰੂਹ ਹੈ। ਇਹ ਉਹਦੀ ਨਿਸ਼ਾਨੀ ਹੈ ਕਿ ਉਹਨੇ ਆਪਣਾ ਮਨ ਵੀ ਔਰ ਆਪਣਾ ਤਨ ਵੀ ਜਿਹੜਾ ਹੈ ਉਹ ਆਪਣੇ ਵਾਹਿਗੁਰੂ ਅਕਾਲ ਪੁਰਖ ਨੂੰ ਬਖਸ਼ ਦਿੱਤਾ ਹੈ, ਬਲਕਿ ਮੇਰੇ ਮਾਲਕਾ ਇਹ ਮੇਰੇ ਵੱਲੋਂ ਇੱਕ ਤੁਸ਼ ਭੇਟਾ ਹੈ, ਤੇਰਾ ਦਿੱਤਾ ਸੀ, ਤੇਰੇ ਵਿੱਚੋਂ ਤੈਨੂੰ ਮੈਂ ਦੇ ਦਿੱਤਾ ਹੈ, ਕਿਉਂਕਿ ਇਹ ਮੈਨੂੰ ਤਨ ਵੀ ਦੇਣ ਵਾਲਾ ਤੂੰ ਹੈ ਅਤੇ ਮਨ ਵੀ ਦੇਣ ਵਾਲਾ ਤੂੰ ਹੈ, ਇਹਦੇ ਉੱਪਰ ਮੇਰਾ ਕੋਈ ਕੰਟਰੋਲ ਨਹੀਂ, ਇਹ ਸਾਰੇ ਦਾ ਸਾਰਾ ਤੇਰਾ ਹੈ। ਔਰ ਜਗਤ ਦੀ ਲਾਜ ਜਿਹੜੀ ਹੈ ਉਸਨੂੰ ਵੀ ਛੱਡ ਦਿੱਤਾ। ਜਗਤ ਦੀ ਲਾਜ ਜਿਵੇਂ ਆਪਾਂ ਪੜ੍ਹਦੇ ਨਾ, ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਵੇਲੇ ਦੀ ਹਕੂਮਤ ਜਾਂ 22 ਧਾਰ ਦੇ ਹਿੰਦੂ ਰਾਜਪੂਤ ਰਾਜੇ ਜਿਹੜੇ ਸੀ, ਜਿਨ੍ਹਾਂ ਨੇ ਝੂਠੀਆਂ ਕਸਮਾਂ ਖਾ ਕੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਖਾਲੀ ਕਰਵਾਇਆ ਸੀ, ਅਸੀਂ ਕਈ ਵਾਰ ਇਤਿਹਾਸ ਵਿੱਚ ਪੜ੍ਹਿਆ ਸੁਣਿਆ ਹੈ ਕਿ ਜਦੋਂ ਸਰਸਾ ਨਦੀ ਨੂੰ ਪਾਰ ਕਰਨਾ ਸੀ ਤੇ ਮਗਰੋਂ ਅਟੈਕ ਕਰ ਦਿੱਤਾ ਸੀ ਔਰ ਮਲਕਪੁਰ ਰੰਗੜ ਪਿੰਡ ਦੇ ਵਿੱਚ ਜੰਗ ਯੁੱਧ ਲੜਦਿਆਂ ਹੋਇਆਂ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ, ਜਿਨ੍ਹੇ ਕਦੇ ਨਾਗਣੀ ਬਰਛੇ ਦੇ ਨਾਲ ਮਸਤ ਹਾਥੀ ਦਾ ਮੱਥਾ ਵਿੰਨਿਆ ਸੀ, ਉਹ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਸੀ ਔਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਉਠਾ ਕੇ ਉਪਕਾਰ ਕਰਦਿਆਂ ਨਿਹੰਗ ਖਾਂ ਦੇ ਘਰ ਦੇ ਵਿੱਚ ਪਹੁੰਚਾ ਦਿੱਤਾ ਸੀ, ਜਿਹੜਾ ਗੁਰੂ ਘਰ ਦਾ ਸ਼ਰਧਾਲੂ ਸੀ। ਅਜੇ ਭਾਈ ਬਚਿੱਤਰ ਸਿੰਘ ਜ਼ਖਮੀ ਹੋਏ ਨੂੰ ਨਿਹੰਗ ਖਾਂ ਦੇ ਘਰ ਦੇ ਵਿੱਚ ਪਹੁੰਚਾਇਆ ਹੀ ਸੀ ਅਤੇ ਮਗਰੇ ਹਕੂਮਤ ਜਿਹੜੀ ਸੀ ਉਹ ਚੜ੍ਹ ਕੇ ਆ ਗਈ ਸੀ, ਤਲਾਸ਼ੀ ਲੈਣ ਲੱਗ ਪਈ ਘਰਾਂ ਦੀ। ਧੰਨ ਸੀ ਐਸਾ ਗੁਰੂ ਕੇ ਪ੍ਰੇਮ ਵਾਲਾ, ਜਿਹਨੇ ਸਿਪਾਹੀਆਂ ਨੂੰ ਵਰਜ ਦਿੱਤਾ ਸੀ ਤੁਸੀਂ ਘਰ ਦੀ ਤਲਾਸ਼ੀ ਲੈਣੀ ਹੈ, ਜੀ ਸਦਕੇ ਲੈ ਲਵੋ, ਪਰ ਇਸ ਕਮਰੇ ਦਾ ਦਰਵਾਜ਼ਾ ਨਾ ਖੋਲਿਓ ਕਿਉਂਕਿ ਇਸ ਕਮਰੇ ਦੇ ਅੰਦਰ ਮੇਰਾ ਧੀ ਅਤੇ ਜਵਾਈ ਪਏ ਹੋਏ ਨੇ, ਚੜ੍ਹ ਕੇ ਆਏ ਹੋਏ ਅਤੇ ਸ਼ਾਹੀ ਫੌਜ ਦੇ ਸਿਪਾਹੀ ਜਿਸ ਵੇਲੇ ਤਲਾਸ਼ੀ ਲੈ ਕੇ ਜਾਂਦੇ ਨੇ ਮਾੜਾ ਜਿਹਾ ਬੂਹਾ ਖੋਲ੍ਹ ਕੇ ਦੇਖਦੇ ਨੇ, ਚਲੇ ਜਾਂਦੇ ਨੇ। ਜਦੋਂ ਚਲੇ ਜਾਂਦੇ ਨੇ ਤੇ ਜ਼ਖਮਾਂ ਦੀ ਤਾਬ ਨੂੰ ਨਾ ਸਹਾਰਦਿਆਂ ਹੋਇਆਂ ਭਾਈ ਬਚਿੱਤਰ ਸਿੰਘ ਜੀ ਸ਼ਹੀਦ ਹੋ ਜਾਂਦੇ ਨੇ ਨਿਹੰਗ ਖਾਂ ਦੇ ਘਰ ਦੇ ਵਿੱਚ, ਤੇ ਉਸ ਦੀ ਧੀ ਹੈ ਮੁਮਤਾਜ਼ ਜਿਹੜੀ ਅਫਗਾਨ ਖਾਂ ਦੇ ਨਾਲ ਮੰਗੀ ਹੋਈ ਸੀ ਬੱਸੀ ਪਠਾਣਾ ਵਾਲੇ ਦੇ ਨਾਲ। ਉਹਨੇ ਆਪਣੇ ਬਾਪ ਦੇ ਅੱਗੇ ਇੱਕ ਬੇਨਤੀ ਕੀਤੀ ਸੀ, ਅੱਬੂ ਜਦੋਂ ਤੂੰ ਮੇਰਾ ਰਿਸ਼ਤਾ ਜਿਹੜਾ ਸੀ ਅਫਗਾਨ ਖਾਂ ਦੇ ਨਾਲ ਜੋੜਿਆ ਸੀ ਤੇ ਮੈਂ ਇੱਕ ਵਾਰ ਵੀ ਵਿਰੋਧਤਾ ਨਹੀਂ ਸੀ ਕੀਤੀ, ਹਾਲੇ ਕਿ ਮੈਨੂੰ ਪਤਾ ਵੀ ਹੈ ਕਿ ਉਹਦਾ ਕਿਰਦਾਰ ਉਹਦਾ ਜੀਵਨ ਆਚਰਣ ਬਹੁਤਾ ਚੰਗਾ ਨਹੀਂ ਸੀ, ਪਰ ਅੱਜ ਇੱਕ ਮੇਰੀ ਵੀ ਬੇਨਤੀ ਹੈ, ਮੈਂ ਤੇਰੇ ਮੂੰਹ ਦੇ ਵਿੱਚੋਂ ਨਿਕਲੀ ਹੋਈ ਆਵਾਜ਼ ਨੂੰ ਸੁਣਿਆ ਜਦੋਂ ਸਿਪਾਹੀ ਘਰ ਦੇ ਵਿੱਚ ਆਏ ਸੀ ਤੇ ਤੂੰ ਇਹ ਗੱਲ ਕਹੀ ਸੀ ਕਿ ਇਸ ਕਮਰੇ ਦਾ ਦਰਵਾਜ਼ਾ ਨਾ ਖੋਲ੍ਹਿਓ, ਇਸ ਅੰਦਰ ਮੇਰਾ ਧੀ ਜਵਾਈ ਪਏ ਹੋਏ ਨੇ, ਪਰ ਮੇਰੀ ਹੁਣ ਬੇਨਤੀ ਇਹ ਹੈ कि जेकर तुसी इस शहीद भाई बचित्र सिंह नू मेरा पति कह दिता है तो मैनू फिर इसकी पत्नी बन के जिंदगी गुजार लैन दिओ, मैं तुहानू होर तुहाडे कोलों कुछ नहीं मंगदी। और बीबी मुमताज ने सारी दी सारी आजू जिहड़ी सी ओह कुआरेपन दे विच गुजारी सी भाई बचित्र सिंह जी की पत्नी बन के। ਇਹ ਸੁਹਾਗਣ ਦੇ ਚਿੰਨ ਨੇ। ਤੂੰ ਡੇਂਦੀਏ ਸੁਹਾਗ ਕੂ ਤਉ ਤਨ ਕਾਈ ਕੋਰ, ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਇਹ ਸੁਹਾਗ ਨੂੰ ਢੂੰਡਣ ਵਾਲੀਏ, ਉਹਦੇ ਪਿਆਰ ਨੂੰ ਢੂੰਡਣ ਵਾਲੀਏ, ਮੈਨੂੰ ਇੰਝ ਲੱਗਦਾ ਜਿਵੇਂ ਤੇਰੇ ਵਿੱਚ ਕੋਈ ਕਮਜ਼ੋਰੀ ਏ। ਕੋਰ ਦਾ ਅਰਥ ਹੁੰਦਾ ਕਮਜ਼ੋਰੀ ਆਉਣ ਤਾਈ। ਤੂੰ ਡੇਂਦੀਏ ਸੁਹਾਗ ਕੂ ਤਉ ਤਨ ਕਾਈ ਕੋਰ, ਜਿਨ੍ਹਾਂ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਉਹਨਾਂ ਦਾ ਖਸਮ ਮਾਲਕ ਵਾਹਿਗੁਰੂ ਬਣ ਜਾਂਦਾ ਹੈ, ਔਰ ਜਿਹਦਾ ਖਸਮ ਵਾਹਿਗੁਰੂ ਅਕਾਲ ਪੁਰਖ ਬਣ ਜਾਵੇ ਉਹ ਫਿਰ ਹੋਰ ਝਾਕਾਂ ਵਿੱਚ ਨਹੀਂ ਰਹਿੰਦੀਆਂ। ਇਹ ਜੀਵ ਰੂਪ ਇਸਤਰੀ ਤੇਰਾ ਪਤੀ ਕੇਵਲ ਅਤੇ ਕੇਵਲ ਵਾਹਿਗੁਰੂ ਅਕਾਲ ਪੁਰਖ ਹੈ। ਆਓ ਸ਼ਬਦ ਦੀ ਆਰੰਭ ਵਾਲੀ ਪੰਕਤੀ ਜਿਹੜੀ ਹੈ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰਦੇ ਹਾਂ।
ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾ, ਧਨ ਸੁਹਾਗਨ ਜੋ ਪ੍ਰਭੂ ਪਛਾਨੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਅਸਲ ਦੇ ਵਿੱਚ ਉਹ ਸੁਹਾਗ ਭਾਗ ਵਾਲੀ ਜੀਵ ਰੂਪ ਇਸਤਰੀ ਸਲਾਹੁਣ ਯੋਗ ਹੈ। ਧਨ ਦਾ ਅਰਥ ਹੈ ਸਲਾਹੁਣ ਯੋਗ, ਵਡਿਆਉਣ ਯੋਗ, ਜਿਸ ਨੇ ਆਪਣੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਜਾਣ ਪਹਿਚਾਣ ਬਣਾ ਲਈ ਹੈ।
ਮਾਨੈ ਹੁਕਮ ਤਜੈ ਅਭਿਮਾਨੈ,
ਤੇ ਤਿਸ ਦੇ ਨਾਲ ਰਿਸ਼ਤਾ ਜੋੜਦਿਆਂ ਹੋਇਆਂ ਉਸ ਦੇ ਹੁਕਮ ਨੂੰ ਸੱਤ ਕਰਕੇ ਮੰਨਦੀ ਹੈ, ਤੇ ਆਪਣੇ ਮਨ ਦੇ ਵਿੱਚੋਂ ਆਪਣਾ ਘੁਮੰਡ ਆਪਣਾ ਹੰਕਾਰ ਜਿਹੜਾ ਹੈ ਉਹ ਗਵਾ ਲਿਆ ਹੈ। ਇੱਥੇ ਵੀ ਮੈਂ ਇੱਕ ਸਮਾਜਿਕ ਗੱਲ ਕਹਿ ਦੇਵਾਂ, ਕਿਉਂਕਿ ਜਦੋਂ ਕੋਈ ਜੀਵ ਰੂਪ ਇਸਤਰੀ ਜਿਹੜੀ ਹੈ ਗ੍ਰਿਸਤ ਦੇ ਵਿੱਚ ਪ੍ਰਵੇਸ਼ ਕਰਦੀ ਹੈ ਨਾ, ਤੇ ਦੂਸਰੇ ਪਰਿਵਾਰ ਦੇ ਵਿੱਚ ਉਹਨੇ ਸੈਟਲ ਹੋਣਾ ਹੈ, ਪਤੀ ਦੀਆਂ ਨਜ਼ਰਾਂ ਵਿੱਚ ਵੀ ਪ੍ਰਵਾਨ ਹੋਣਾ ਹੈ, ਪਰ ਜੇ ਉਹਦੇ ਮਨ ਦੇ ਵਿੱਚ ਇਹ ਭੁਲੇਖਾ ਬਣਿਆ ਰਹੇ ਕਿ ਪੇਕੇ ਘਰ ਦੇ ਵਿੱਚ ਮੈਂ ਲਾਡਲੀ ਸੀ, ਬਾਬਲ ਕੇ ਘਰ ਬੇਟੜੀ ਬਾਲੀ ਬਾਲੇ ਨੇ, ਮੈਨੂੰ ਡੁੱਲੇ ਵਿਗੜੇ ਤੋਂ ਕੋਈ ਵਰਜਦਾ ਨਹੀਂ ਸੀ, ਮੈਂ ਆਪਣੇ ਭੈਣ ਭਰਾਵਾਂ ਦੇ ਉੱਪਰ ਵੀ ਹੁਕਮ ਚਲਾ ਲੈਂਦੀ ਸੀ, ਆਪਣੇ ਬਾਪ ਨੂੰ ਵੀ ਕਹਿ ਲੈਂਦੀ ਸੀ ਮੈਂ ਕਿਸੇ ਦਾ ਹੁਕਮ ਨਹੀਂ ਮੰਨਣਾ। ਅੱਜ ਸਾਡੇ ਸਮਾਜ ਦੀ ਇਹ ਕਮਜ਼ੋਰੀ ਹੈ, ਜਿਹੜੇ ਰਿਸ਼ਤੇ ਬਹੁਤੀ ਦੇਰ ਤੱਕ ਨਹੀਂ ਨਿਭਦੇ ਉਹਦਾ ਕਾਰਨ ਇਹ ਹੈ ਜਿੱਦ, ਔਰ ਸਾਰੀਆਂ ਕਲੇਸ਼ਾਂ ਦਾ ਕਾਰਨ ਜਿੱਦ ਹੁੰਦੀ ਹੈ। ਜੇ ਅਸੀਂ ਜਿੱਦ ਛੱਡ ਦਈਏ ਤਾਂ ਕਲੇਸ਼ ਕਦੇ ਹੋ ਹੀ ਨਹੀਂ ਸਕਦੇ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਮੰਨਣਾ ਹੁਕਮ, ਉਹ ਆਪਣੇ ਖਸਮ ਪ੍ਰਭੂ ਦੇ ਹੁਕਮ ਨੂੰ ਮੰਨਦੀ ਹੈ, ਉਹਦੀ ਰਜ਼ਾ ਨੂੰ ਮੰਨਦੀ ਹੈ, ਔਰ ਮਨ ਦੇ ਵਿੱਚੋਂ ਅਭਿਮਾਨ ਹੰਕਾਰ ਜਿਹੜਾ ਹੈ ਉਹਨੂੰ ਛੱਡ ਦਿੰਦੀ ਹੈ। ਤੇ ਜਦੋਂ ਇਸ ਤਰ੍ਹਾਂ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੀ ਹੈ ਫਿਰ ਉਹ ਆਪਣੇ ਪ੍ਰੇ ਆਪਣੇ ਪਤੀ ਦੇ ਪ੍ਰੇਮ ਰੰਗ ਵਿੱਚ ਰੱਤੀ ਹੋਈ ਆਤਮਕ ਆਨੰਦ ਨੂੰ ਮਾਣਦੀ ਹੈ।
ਸੁਣ ਸਖੀਏ ਪ੍ਰਭ ਮਿਲਣ ਨਿਸਾਨੀ,
ਹੇ ਮੇਰੀਏ ਸਹੇਲੀਏ, ਹੇ ਮੇਰੀਏ ਸਤਸੰਗੀ ਭੈਣੇ, ਮੈਂ ਤੈਨੂੰ ਇਹ ਦੱਸਦੀ ਹਾਂ ਕਿ ਪ੍ਰਭੂ ਪਿਆਰੇ ਨੂੰ ਮਿਲਣ ਦੀ ਨਿਸ਼ਾਨੀ ਕੀ ਹੁੰਦੀ ਹੈ।
ਮਨ ਤਨ ਅਰਪ ਤਜ ਲਾਜ ਲੁਕਾਨੀ,
ਕਿਉਂਕਿ ਉਹੀ ਸੁਹਾਗਣ ਹੈ ਜਿਸਨੇ ਆਪਣਾ ਮਨ ਔਰ ਆਪਣਾ ਤਨ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਅਰਪ ਦਿੱਤਾ ਹੈ, ਭੇਟ ਕਰ ਦਿੱਤਾ ਹੈ ਜਗਤ ਦੀ ਲਾਜ ਨੂੰ ਛੱਡ ਕੇ। ਅਬ ਹਮ ਚੱਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਹੁਣ ਵੇਖੋ ਸਾਨੂੰ ਇਹਨਾਂ 'ਤੇ ਪਤਾ ਲੱਗ ਗਿਆ ਹੈ, ਤਨ ਗੁਰੂ ਨੂੰ ਭੇਟ ਕਰਨਾ ਅਤੇ ਮਨ ਗੁਰੂ ਨੂੰ ਭੇਟ ਕਰਨਾ। ਮੈਨੂੰ ਸੰਖੇਪ ਰੂਪ ਵਿੱਚ ਅਰਜ਼ ਕਰਾਂ, ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਮਨ ਗੁਰੂ ਨੂੰ ਕਿਵੇਂ ਭੇਟ ਕਰਨਾ ਹੈ, ਕਿਉਂਕਿ ਧਨ ਭੇਟ ਕਰਨ ਦਾ ਤਾਂ ਸਾਨੂੰ ਢੰਗ ਆ ਗਿਆ, ਜਾਂ ਕਿਸੇ ਮੇਰੇ ਵਰਗੇ ਨੇ 10 ਰੁਪਈਏ ਮੱਥਾ ਟੇਕਣਾ ਹੋਵੇ, ਗਲਿਆ ਜਾਂ ਨੋਟ ਹੋਵੇ, ਉਹ ਤਾਂ ਫਿਰ ਤਾਂ ਮੁੱਠ ਦੇ ਵਿੱਚ ਵਲੇਟ ਕੇ ਸਹਿਜੇ ਜੇ ਰੱਖ ਦਿੰਦਾ ਆ, ਅਤੇ ਜੇ ਪੈਸੇ ਥੋੜ੍ਹੇ ਜਿਹੇ ਜ਼ਿਆਦਾ ਮੱਥਾ ਟੇਕਣੇ ਹੋਣ ਫਿਰ ਉਹ ਆਲੇ ਦੁਆਲੇ ਵਿਖਾ ਕੇ ਫਿਰ ਗੁਰੂ ਦੀ ਗੋਲਕ ਚ ਪਾਉਂਦਾ ਹੈ, ਕਿਸੇ ਨੂੰ ਪਤਾ ਲੱਗ ਜਾਵੇ। ਪਹਿਲੀ ਤਾਂ ਗੱਲ ਗੁਰਮੁਖੋ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਨਾ ਨੋਟਾਂ ਦਾ ਭੁੱਖਾ ਹੈ ਅਤੇ ਨਾ ਵੋਟਾਂ ਦਾ ਭੁੱਖਾ ਹੈ। ਇਹ ਜਿਹੜੇ ਪੈਸੇ ਅਸੀਂ ਗੁਰੂ ਦੀ ਗੋਲਕ ਵਿੱਚ ਪਾਉਣੇ ਆ, ਇਸ ਧਨ ਦੇ ਨਾਲ, ਇਸ ਭੇਟਾਂ ਦੇ ਨਾਲ ਆਈ ਹੋਈ ਸੰਗਤ ਵਾਸਤੇ ਗੁਰੂ ਕਾ ਲੰਗਰ ਤਿਆਰ ਕੀਤਾ ਜਾਂਦਾ ਹੈ। ਆਈ ਹੋਈ ਸੰਗਤ ਦੇ ਰਹਿਣ ਸਹਿਣ ਵਾਸਤੇ ਜਿਹੜੇ ਨੇ ਸਰਾਵਾਂ ਆਦਿ ਬਣਾਈਆਂ ਜਾਂਦੀਆਂ, ਬਲਕਿ ਸੰਗਤ ਦੇ ਖਰਚ ਵਿੱਚ ਇਹ ਪੈਸਾ ਪਾਇਆ ਜਾਂਦਾ ਹੈ। ਇਹ ਪੈਸਾ ਅਸੀਂ ਇਸ ਵਾਸਤੇ ਗੁਰੂ ਦੀ ਗੋਲਕ ਵਿੱਚ ਪਾਉਣੇ, ਗੁਰੂ ਦੇ ਨਜ਼ਰ ਭੇਟ ਜਿਹਨੂੰ ਅਸੀਂ ਕਹਿ ਲਈਏ ਦਿੰਦੇ ਹਾਂ, ਕਿ ਇਹ ਪੈਸੇ ਸਾਡੇ ਸਾਰਥੇ ਲੱਗ ਜਾਣ, ਗੁਰੂ ਕਾ ਲੰਗਰ ਤਿਆਰ ਹੋਵੇਗਾ, ਅਸੀਂ ਕੀ ਦੇ ਸਕਦੇ ਹਾਂ। ਪਰ ਜੇ ਸਾਡਾ ਤਿਲ ਫੁੱਲ ਗੁਰੂ ਪ੍ਰਵਾਨ ਕਰ ਲਵੇ ਤਾਂ ਅਸੀਂ ਵਡਭਾਗੇ ਹੋਵਾਂਗੇ। ਧਨ ਅਰਪਣ ਕਰਤਾ, ਉਪਹਾਰ ਭੇਟਾ ਕਰ ਦਿੱਤੇ ਅਸੀਂ, ਇਹਨੂੰ ਕਹਿੰਦੇ ਸੀ ਅਰਪਣ ਕਰਨਾ। ਪੈਸੇ ਗੁਰੂ ਦੀ ਗੋਲਕ 'ਚ ਪਾਉਂਦੇ ਹੋ, ਫੁੱਲ ਸਿਹਰੇ ਲਿਆਉਂਦੇ ਹੋ, ਇਹਨੂੰ ਕਹਿੰਦੇ ਅਰਪਣ ਕਰਨਾ। ਜਦੋਂ ਅਸੀਂ ਦੋਵੇਂ ਹੱਥ ਜੋੜਦੇ ਇਹਨੂੰ ਕਹਿੰਦੇ ਹੈ ਸਮਰਪਣ ਕਰਨਾ। ਜਦੋਂ ਅਸੀਂ ਮਨ ਗੁਰੂ ਨੂੰ ਭੇਟ ਕਰ ਦਿੰਦੇ ਇਹਨੂੰ ਕਹਿੰਦੇ ਆਤਮ ਸਮਰਪਣ ਕਰਨਾ। ਵੈਸੇ ਬਾਹਰੀ ਦੁਨੀਆਂ ਵਿੱਚ ਹੱਥ ਖੜ੍ਹੇ ਕਰਾਏ ਜਾਣ ਉਹਨੂੰ ਆਤਮ ਸਮਰਪਣ ਕਿਹਾ ਜਾਂਦਾ ਹੈ। ਆਤਮ ਸਮਰਪਣ ਦਾ ਭਾਵ ਹੈ ਜਦੋਂ ਅਸੀਂ ਆਪਣੀਆਂ ਵਿਚਾਰਾਂ ਨੂੰ ਛੱਡ ਦਿੰਦੇ ਹਾਂ, ਕਿਉਂਕਿ ਵਿਚਾਰਾਂ ਦਾ ਸੁਮੇਲ ਹੀ ਸਾਡਾ ਮਨ ਹੈ। ਜਦੋਂ ਅਸੀਂ ਆਪਣੇ ਮਨ ਦੇ ਅੰਦਰ, ਹਿਰਦੇ ਅੰਦਰ ਚੱਲਦੇ ਹੋਏ ਫੁਰਨਿਆਂ ਦੇ ਵੇਗ ਨੂੰ ਛੱਡ ਕੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਲੈਂਦੇ ਹਾਂ, ਇਹਨੂੰ ਕਿਹਾ ਜਾਂਦਾ ਸੀ ਮਨ ਗੁਰੂ ਨੂੰ ਭੇਟ ਕਰ ਦੇਣਾ। ਮਨ ਵੇਚੇ ਸਤਿਗੁਰ ਕੇ ਪਾਸ, ਇਸ ਸੇਵਕ ਕੇ ਕਾਰਜ ਰਾਸ, ਜਾਂ ਗੁਰ ਕੀ ਮੱਤ ਤੋਂ ਲੈ ਇਹ ਆਨੇ। ਹੁਣ ਵਾਰੀ ਆ ਗਈ ਤਨ ਗੁਰੂ ਨੂੰ ਕਿਵੇਂ ਭੇਟ ਕਰੀਏ, ਇਹ ਵੀ ਜ਼ਰੂਰੀ ਹੈ। ਅੱਜ ਜਿਹੜਾ ਦੇਹਧਾਰੀ ਗੁਰੂ ਡੰਮ ਚੱਲ ਰਿਹਾ ਹੈ ਨਾ, ਬਹੁਤੇ ਐਸੇ ਅਖੌਤੀ ਗੁਰੂ ਨੇ ਜਿਹੜੇ ਅੱਜ ਕਚਹਿਰੀਆਂ ਕੋਟਾਂ ਦੇ ਕਟਹਿਰਿਆਂ ਦੇ ਵਿੱਚ ਖੜ੍ਹੇ ਹੋਏ ਨੇ, ਜਾਂ ਜਿਹੜੇ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ, ਉਹ ਜਦੋਂ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਸੀ, ਭਲੇ ਦੀਆਂ ਗੱਲਾਂ ਕਰਦੇ ਸੀ ਅਤੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਖੁੱਲ੍ਹੇ ਡੁੱਲੇ ਕਹਿੰਦੇ ਸੀ ਕਿ ਆਪਣੇ ਗੁਰੂ ਦੇ ਅੱਗੇ ਨੱਚਣਾ ਚਾਹੀਦਾ ਹੈ, ਬੇਸ਼ੱਕ ਨਿਰਵਸਤਰ ਹੋ ਕੇ ਵੀ ਕਿਉਂ ਨਾ ਲੋੜ ਪੈ ਜਾਵੇ। ਇਹੋ ਜਿਹੇ ਢੌਂਗੀ ਲੋਕਾਂ ਨੇ ਸਾਡੇ ਸਮਾਜ ਨੂੰ ਗੁੰਮਰਾਹ ਕਰਕੇ ਰੱਖ ਦਿੱਤਾ। ਇੱਥੋਂ ਤੱਕ ਇੱਕ ਪਖੰਡੀ ਸਾਧ ਨੇ ਇਹ ਸ਼ਬਦ ਕਹਿ ਦਿੱਤੇ ਸੀ, ਮੈਂ ਸੁਣਿਆ ਹੈ ਕਿ ਖਾਲਸਾ ਰਾਜ ਦੇ ਵੇਲੇ ਜਦੋਂ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਬੰਦੀ ਬਣਾ ਕੇ ਲਿਜਾਇਆ ਜਾਂਦਾ ਸੀ ਅਫਗਾਨੀ ਲੋਕਾਂ ਵੱਲੋਂ, ਅਤੇ ਉਸ ਸਮੇਂ ਗੁਰੂ ਕਾ ਖਾਲਸਾ ਪੰਜਾਬ ਦੇ ਵਿੱਚ ਤਿੰਨਾਂ ਦੇ ਰਾਹ ਨੂੰ ਰੋਕ ਕੇ ਉਹਨਾਂ ਧੀਆਂ ਭੈਣਾਂ ਨੂੰ ਛਡਾ ਕੇ ਉਹਨਾਂ ਦੇ ਘਰੀਂ ਪਹੁੰਚਾ ਦਿੰਦਾ ਸੀ। ਪਰ ਅੱਜ ਬਹੁਤ ਸਾਰੀਆਂ ਪੰਜਾਬ ਦੀਆਂ ਲੜਕੀਆਂ ਜਿਹੜੀਆਂ ਪੜ੍ਹੀਆਂ ਲਿਖੀਆਂ ਔਰ ਪੜ੍ਹੇ ਲਿਖੇ ਪਰਿਵਾਰਾਂ ਦੀਆਂ, ਉਹ ਅੱਜ ਮੇਰੇ ਕੋਲ ਆਣ ਕੇ ਬੈਠੀਆਂ ਹੋਈਆਂ, ਕੋਈ ਇਹਨਾਂ ਨੂੰ ਆਪਣੇ ਘਰ ਲਿਜਾ ਕੇ ਵਿਖਾ ਦੇਵੇ। ਕੁਝ ਨਾਮ ਤਰੀਕ ਸਿੱਖ ਜੋ ਸਿੱਖੀ ਦੇ ਨਾਂ 'ਤੇ ਕਲੰਕ ਨੇ, ਐਸੇ ਲੋਕ ਦੇਹਧਾਰੀ ਗੁਰੂ ਡੰਮ ਦਾ ਆਪ ਹੀ ਸ਼ਿਕਾਰ ਨਾ ਹੋਏ, ਆਪਣੀਆਂ ਪੜ੍ਹੀਆਂ ਲਿਖੀਆਂ ਧੀਆਂ ਜਿਹੜੀਆਂ ਸੀ ਉਹ ਵੀ ਐਸੇ ਸਾਧੂਆਂ ਦੇ ਅੱਗੇ ਜਿਹੜੀਆਂ ਸੀ ਭੇਟ ਕਰਕੇ ਰੱਖ ਦਿੱਤੀਆਂ। ਤਕਰੀਬਨ ਆਪਾਂ ਸਮਾਜ ਦੇ ਅੰਦਰ ਪੜ੍ਹਦੇ ਅਤੇ ਸੁਣਦੇ ਹਾਂ। ਇਹ ਤਨ ਗੁਰੂ ਨੂੰ ਭੇਟ ਕਰਨਾ ਕੀ ਸੀ? ਮੰਨ ਲਓ ਕਿ ਮੇਰੀਆਂ ਅੱਖਾਂ ਹੈ, ਆਪਾਂ ਆਪਣੇ ਤੌਰ 'ਤੇ ਦੇਖੀਏ, ਇਹਨਾਂ ਅੱਖਾਂ ਦੇ ਨਾਲ ਅਸੀਂ ਸਭ ਕੁਛ ਦੇਖਦੇ ਹਾਂ, ਚੰਗਾ ਦੇਖਦੇ ਹਾਂ, ਮੰਦਾ ਦੇਖਦੇ ਹਾਂ। ਜੇ ਸਾਡੀਆਂ ਅੱਖਾਂ ਗੁਰੂ ਦੇ ਦਰਸ਼ਨ ਕਰਨ ਲੱਗ ਪੈਣ, ਜੇ ਇਹਨਾਂ ਅੱਖਾਂ ਨਾਲ ਅਸੀਂ ਸੰਗਤ ਦੇ ਦਿਦਾਰ ਕਰਨ ਲੱਗ ਪਈਏ, ਜੇ ਇਹਨਾਂ ਅੱਖਾਂ ਦੇ ਨਾਲ ਅਸੀਂ ਗੁਰੂ ਦੀ ਬਾਣੀ ਪੜ੍ਹਨ ਲੱਗ ਪਈਏ, ਤਾਂ ਸਾਡੀਆਂ ਅੱਖਾਂ ਜਿਹੜੀਆਂ ਸੀ ਇਹ ਗੁਰੂ ਨੂੰ ਭੇਟ ਹੋ ਗਈਆਂ, ਸਾਨੂੰ ਅੱਖਾਂ ਦੀ ਸਿੱਧੀ ਪ੍ਰਾਪਤ ਹੋ ਗਈ, ਸਾਡੀਆਂ ਅੱਖਾਂ ਸਫਲੀਆਂ ਹੋ ਗਈਆਂ, ਕਿਉਂਕਿ ਹੁਣ ਅਸੀਂ ਆਪਣੇ ਨੇਤਰਾਂ ਦੇ ਨਾਲ ਪਰ ਧਨ ਨੂੰ ਮੰਦੀ ਨਜ਼ਰ ਨਾਲ ਨਹੀਂ ਤੱਕਦੇ। ਹੁਣ ਤਾਂ ਇੱਕੋ ਹੀ ਚਾਹਤ ਹੈ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਅਸੀਂ ਆਪਣੇ ਕੰਨਾਂ ਦੇ ਨਾਲ ਗੁਰੂ ਦੀ ਗੱਲ ਨੂੰ ਸੁਣਦੇ ਹਾਂ, ਕਿਸੇ ਦੀ ਚੁਗਲੀ, ਨਿੰਦਿਆ, ਈਰਖਾ, ਬਖਤੋਈ ਨੂੰ ਨਹੀਂ ਸੁਣਦੇ। ਆਪਣੀ ਵਡਿਆਈ ਸੁਣਨ ਦੇ ਵਿੱਚ ਨਹੀਂ ਲਲਚਾਏ ਹੋਏ, ਕੇਵਲ ਤੇ ਕੇਵਲ ਗੁਰੂ ਦੀ ਵਡਿਆਈ ਸੁਣਨ ਵਾਸਤੇ ਸਾਡੇ ਕੰਨ ਉਤਾਵਲੇ ਨੇ ਤੇ ਇਹ ਕੰਨ ਸਾਡੇ ਗੁਰੂ ਨੂੰ ਭੇਟ ਹੋ ਗਏ। ਇਹ ਮੈਂ ਤਾਂ ਕਰਕੇ ਦੋ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ, ਸਾਨੂੰ ਪਤਾ ਲੱਗ ਜਾਵੇ ਤੁਹਾਨੂੰ ਗੁਰੂ ਨੂੰ ਭੇਟ ਕਿਵੇਂ ਕਰਨਾ ਹੈ। ਜੇ ਅਸੀਂ ਇਹਨਾਂ ਹੱਥਾਂ ਦੇ ਨਾਲ ਸੰਗਤ ਨੂੰ ਪੱਖਾ ਝੱਲਦੇ ਹਾਂ, ਸੰਗਤ ਵਾਸਤੇ ਗੁਰੂ ਕਾ ਲੰਗਰ ਤਿਆਰ ਕਰਦੇ ਹਾਂ, ਸੰਗਤ ਨੂੰ ਛਕਾਉਂਦੇ ਹਾਂ, ਸਾਡੇ ਹੱਥ ਸਫਲੇ ਹੈ। ਜੇ ਅਸੀਂ ਇਹਨਾਂ ਪੈਰਾਂ ਨਾਲ ਚੱਲ ਕੇ ਗੁਰੂ ਘਰ ਦੇ ਵਿੱਚ ਜਾਂਦੇ, ਸੰਗਤ ਵਿੱਚ ਬੈਠਦੇ ਹਾਂ, ਗੁਰੂ ਦੇ ਦੀਦਾਰ ਕਰਦੇ ਹਾਂ, ਸਾਡੇ ਪੈਰ ਸਫਲੇ। ਉਹਨਾਂ ਨੇ ਆਪਣਾ ਤਨ ਔਰ ਆਪਣਾ ਮਨ ਜਿਹੜਾ ਸੀ ਗੁਰੂ ਨੂੰ ਭੇਟ ਕਰ ਦਿੱਤਾ, ਜੋ ਮੇਰੇ ਗੁਰੂ ਨੇ ਕਿਹਾ ਹੈ ਉਹ ਤੋਂ ਮੈਂ ਬਾਹਰ ਨਹੀਂ ਜਾਣਾ, ਮੈਂ ਇਹਨਾਂ ਹੱਥਾਂ ਦੀ ਪੈਰਾਂ ਦੀ ਦੁਰਵਰਤੋਂ ਨਹੀਂ ਕਰਨੀ, ਕਿਉਂਕਿ ਮੇਰੇ ਗੁਰੂ ਨੇ ਸਮਝਾ ਦਿੱਤਾ ਹੈ ਕਿ ਇਹ ਨੇਤਰੋ ਮੇਰਿਓ ਹਰ ਤੁਮੇ ਜੋ ਤਰੀ। ਮੇਰੇ ਗੁਰੂ ਨੇ ਗੱਲ ਸਮਝਾ ਦਿੱਤੀ ਹੈ ਕਿ ਇਹ ਰਸਨਾ ਤੂੰ ਅਣਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਾਂ ਕੀਤਾ ਜਿੱਚਰ ਹਰ ਰਸ ਪੱਲੇ ਨਾ ਪਾਏ, ਜਾਂ ਆਨ ਰਸਾ ਜੇਤੇ ਤੈਨ ਚਾਖੇ ਨਿਮਖਣਾ ਤ੍ਰਿਸ਼ਨਾ ਤੇਰੀ ਲਾਥੇ, ਇਹ ਸ਼ਰਵਣੋ ਮੇਰੇ ਉਹ ਸੱਚੇ ਸੁਣਨੇ ਨੋ ਪਠਾਏ। ਜੋ ਗੁਰੂ ਨੇ ਮੈਨੂੰ ਸਮਝਾ ਦਿੱਤਾ ਹੈ ਮੈਂ ਉਹਦੇ ਮੁਤਾਬਕ ਆਪਣੀਆਂ ਗਿਆਨ ਇੰਦਰੀਆਂ ਨੂੰ ਵਰਤਦਾ ਹਾਂ। ਇਹਨੂੰ ਕਿਹਾ ਜਾਂਦਾ ਤਨ ਗੁਰੂ ਨੂੰ ਭੇਟ ਕਰਨਾ। ਮਨ ਤਨ ਅਰਪਤਾ ਜ ਲਾਜ ਲੋਕਾਨੀ, ਹੁਣ ਲੋਕਾਂ ਦੀ ਲਾਜ ਨਹੀਂ ਰਹੀ ਕਿ ਲੋਕ ਮੈਨੂੰ ਕੀ ਆਖਣਗੇ। ਅੱਜ ਅਸੀਂ ਮੱਥਾ ਵੀ ਟੇਕਣਾ ਹੋਵੇ ਤੇ ਪਹਿਲਾਂ ਅਸੀਂ ਵੇਣੇ ਮੈਨੂੰ ਮੱਥਾ ਕਿਹੜੇ ਢੰਗ ਨਾਲ ਟੇਕਣਾ ਚਾਹੀਦਾ ਹੈ, ਕੋਈ ਮੈਨੂੰ ਆਖ ਹੀ ਨਾ ਦੇਵੇ। ਜ਼ਿਆਦਾਤਰ ਨਹੀਂ ਗੁਰਮੁਖੋ, ਗੁਰੂ ਕਾ ਸਿੱਖ ਅਖਵਾਉਣ ਵਾਲਾ ਜਿਹੜਾ ਹੈ ਉਹ ਗੁਰੂ ਦੀ ਭੈ ਭਾਵਣੀ ਵਿੱਚ ਚੱਲਦਾ ਹੈ।
ਰਹਾਉ ਸਖੀ ਸਹੇਲੀ ਕਉ ਸਮਝਾਵੈ,
ਕਹਿੰਦੇ ਇੱਕ ਸਖੀ ਆਪਣੀ ਸਹੇਲੀ ਨੂੰ, ਇੱਕ ਸਤਸੰਗੀ ਰੂਹ ਆਪਣੀ ਦੂਸਰੀ ਸਹੇਲੀ ਸਤਸੰਗੀ ਆਤਮਾ ਨੂੰ ਇਉਂ ਸਮਝਾਉਂਦੀ ਹੈ, ਜਿਵੇਂ ਆਪਾਂ ਪੜ੍ਹਦੇ ਹਾਂ ਕਿ ਆਵੋ ਭੈਣੇ ਗਲ ਮਿਲੇ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤਕੀਆਂ। ਸਖੀ ਸਹੇਲੀ ਕਉ ਸਮਝਾਵੇ, ਇੱਕ ਸਖੀ ਆਪਣੀ ਸਹੇਲੀ ਨੂੰ ਇਸ ਤਰ੍ਹਾਂ ਸਮਝਾਉਂਦੀ ਹੈ।
ਸੋਈ ਕਮਾਵੈ ਜੋ ਪ੍ਰਭ ਭਾਵੈ,
ਅਸਲ ਦੇ ਵਿੱਚ ਸੁਹਾਗ ਭਾਗ ਵਾਲੀ ਉਹ ਹੈ ਜੋ ਆਪਣੇ ਮਾਲਕ ਦੇ ਮਨ ਨੂੰ ਭਾਉਂਦਾ ਹੈ, ਉਸ ਦੇ ਮੁਤਾਬਕ ਕਾਰਜ ਕਰਦੀ ਹੈ।
ਸੁਹਾਗਣ ਅੰਕ ਸਮਾਵੈ,
ਤੇ ਉਹੀ ਸੁਹਾਗ ਭਾਗ ਵਾਲੀ ਵੱਡਿਆਂ ਭਾਗਾਂ ਵਾਲੀ ਸੁਹਾਗਣ ਜੀਵ ਰੂਪ ਇਸਤਰੀ ਜਿਹੜੀ ਹੈ ਉਹ ਆਪਣੇ ਸੁਆਮੀ ਮਾਲਕ ਵਾਹਿਗੁਰੂ ਜੀ ਦੀ ਗਲਵੱਕੜੀ ਗੋਦ ਦੇ ਪ੍ਰੇਮ ਆਨੰਦ ਨੂੰ ਮਾਣਦੀ ਹੈ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ ਕਿ ਭੈ ਕੀਆਂ ਦੇਹ ਸਾਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸ਼ਵ ਧਰੇ ਪਿਆਰੋ। ਜਿਹਦੀਆਂ ਅੱਖਾਂ ਦੇ ਵਿੱਚ ਆਪਣੇ ਮਾਲਕ ਦਾ ਡਰ ਹੈ, ਭੈ ਕਹਿੰਦੇ ਨੇ ਡਰ ਨੂੰ, ਜਿਵੇਂ ਆਪਾਂ ਅੱਖਾਂ ਦੇ ਵਿੱਚ ਸੁਰਮਾ ਪਾਉਣਾ ਹੈ, ਭੈ ਕੀਆਂ ਦੇਹ ਸਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ, ਜਿਵੇਂ ਦੁਨਿਆਵੀ ਸ਼ਿੰਗਾਰ ਕਰਨਾ, ਗਹਿਣੇ ਪਹਿਨਣੇ, ਸੂਹੇ ਕੱਪੜੇ ਪਾਉਣੇ, ਇਹ ਤਾਂ ਦੁਨਿਆਵੀ ਰੰਗ ਸੀ ਨਾ, ਦੁਨਿਆਵੀ ਸ਼ਿੰਗਾਰ ਸੀ। ਕਹਿੰਦੇ ਆਪਣੇ ਮਨ ਦੇ ਅੰਦਰ ਪਿਆਰ ਦਾ ਸ਼ਿੰਗਾਰ ਕਰ, ਤੇਰਾ ਪਿਆਰ ਆਪਣੇ ਮਾਲਕ ਦੇ ਨਾਲ ਇਸ ਤਰ੍ਹਾਂ ਬਣ ਜਾਵੇ ਤਾਂ ਤੂੰ ਸੁਹਾਗ ਭਾਗ ਵਾਲੀ ਹੋ ਸਕਦੀ ਹੈ, ਤਾਂ ਤੂੰ ਉਸ ਦੇ ਪ੍ਰੇਮ ਆਨੰਦ ਨੂੰ ਮਾਣ ਸਕਦੀ ਹੈ।
ਗਰਭ ਗਹੇਲੀ ਮਹਿਲ ਨਾ ਪਾਵੈ,
ਇੱਕ ਖਿਆਲ ਕਰ ਲੈਣਾ ਉਚਿਤ ਬਣਦਾ ਗੁਰਮੁਖੋ, ਭਾਈ ਸਾਹਿਬ ਹੋਰਾਂ ਨੇ ਬੜਾ ਸੋਹਣਾ ਪਾਠ ਕੀਤਾ ਹੈ, ਆਪ ਜੀ ਦੇ ਗਿਆਤ ਇਹ ਦੱਸਣਾ ਜ਼ਰੂਰੀ ਬਣਦਾ। ਇੱਕ ਸ਼ਬਦ ਆਉਂਦਾ ਹੈ ਗੱਗਾ ਰਾਰਾ ਤੇ ਬੱਬਾ ਗਰਭ, ਇਹਨੂੰ ਅਸੀਂ ਪੋਲਾ ਜਾਂ ਬੋਲਾਂਗੇ ਗਰਭ, ਗਰਭ ਦਾ ਅਰਥ ਹੁੰਦਾ ਹੈ ਹੰਕਾਰ। ਇੱਕ ਆਉਂਦਾ ਹੈ ਗੱਗਾ ਰਾਰਾ ਤੇ ਭੱਬਾ, ਉਹਨੂੰ ਬੋਲਦੇ ਅਸੀਂ ਗਰਭ, ਗਰਭ ਦਾ ਅਰਥ ਹੁੰਦਾ ਹੈ ਪੇਟ। ਇਹ ਜਦੋਂ ਅਸੀਂ ਪਾਠ ਕਰਦੇ ਨਾ ਬਹੁਤੀ ਵਾਰੀ ਬੇਧਿਆਨੀ ਦੇ ਵਿੱਚ ਅਸੀਂ ਗਰਭ ਨੂੰ ਵੀ ਗਰਭ ਪੜ੍ਹ ਜਾਂਦੇ ਹਾਂ, ਇਹ ਥੋੜ੍ਹਾ ਜਿਹਾ ਜਦੋਂ ਤੁਸੀਂ, ਮੈਨੂੰ ਪਤਾ ਅੱਜ ਕੱਲ੍ਹ ਸਾਰੀ ਸੰਗਤ ਜਿਹੜੀ ਉਹਨਾਂ ਦੇ ਮਨ 'ਚ ਬੜਾ ਚਾਅ ਹੈ ਤੁਸੀਂ ਬਾਣੀ ਪੜ੍ਹਦੇ ਹੋ, ਅਤੇ ਬਾਣੀ ਪੜ੍ਹਦੇ ਆ ਸਾਨੂੰ ਇਹਨਾਂ ਚੀਜ਼ਾਂ ਵਾਲੇ ਪਾਸੇ ਨੂੰ ਵੀ ਖਿਆਲ ਦੇਣਾ ਚਾਹੀਦਾ ਹੈ। ਗਰਭ ਗਹੇਲੀ ਜਿਹੜੀ ਹੰਕਾਰ ਦੇ ਵਿੱਚ ਬੁਰੀ ਤਰ੍ਹਾਂ ਲਿਬੜੀ ਹੋਈ ਹੈ, ਭਿੱਜੀ ਹੋਈ ਹੈ, ਔਰ ਇਸ ਦੁੱਖ ਨੂੰ ਮਾਣ ਵੀ ਰਹੀ ਹੈ, ਹੰਕਾਰ ਦੇ ਅੰਦਰ ਲੱਗੀ ਹੋਈ, ਗਰਭ ਗਹੇਲੀ ਮਹਿਲ ਨਾ ਪਾਵੇ, ਇਸ ਹੰਕਾਰ ਵਿੱਚ ਲਿਬੜੀ ਹੋਈ ਰੂਹ ਜਿਹੜੀ ਹੈ ਉਹ ਆਪਣੇ ਮਾਲਕ ਖਸਮ ਵਾਹਿਗੁਰੂ ਜੀ ਦੇ ਮਹਿਲ ਨੂੰ ਸਰੀਰ ਨੂੰ ਪ੍ਰਵਾਨ ਨਹੀਂ ਹੁੰਦੀ, ਉਹਦੇ ਮਹਿਲ ਨੂੰ ਉਹ ਪ੍ਰਾਪਤ ਨਹੀਂ ਕਰ ਸਕਦੀ, ਕਿਉਂਕਿ ਮਾਲਕ ਵਾਹਿਗੁਰੂ ਜੀ ਦੇ ਹੁਕਮ ਨੂੰ ਪ੍ਰਵਾਨ ਕਰਨਾ ਹੀ ਉਸਦੇ ਮਹਿਲ ਨੂੰ ਉਸਦੇ ਸਰੂਪ ਨੂੰ ਪ੍ਰਾਪਤ ਕਰਨਾ ਹੈ।
ਫਿਰ ਪਛਤਾਵੇ ਜਬ ਰਹਿਣ ਬਿਹਾਵੇ,
ਤੇ ਜਦੋਂ ਉਹਦੀ ਉਮਰ ਰੂਪੀ ਰਾਤ ਜਿਹੜੀ ਬੀਤ ਜਾਂਦੀ ਹੈ ਤੇ ਫਿਰ ਉਹਦੇ ਪੱਲੇ ਪਛਤਾਵਾ ਹੀ ਰਹਿ ਜਾਂਦਾ ਹੈ। ਵੇਖੋ ਜਦੋਂ ਬੰਦਾ ਵੈਂਟੀਲੇਟਰ ਤੇ ਪਿਆ ਹੋਵੇ ਨਾ, ਫਿਰ ਅਸੀਂ ਵੀ ਤਰਲੇ ਲੈਂਦੇ ਹਾਂ, ਡਾਕਟਰ ਸਾਹਿਬ ਕੋਈ ਇਹੋ ਜਿਹੀ ਮੈਡੀਸਨ ਦੇ ਦਿਓ, ਬਸ ਦੋ ਕੁ ਗੱਲਾਂ ਕਰਾ ਦਿਓ ਸਾਡੀਆਂ, ਉਹ ਵੀ ਕਹਿੰਦਾ ਮੈਨੂੰ ਬਚਾ ਲਓ। ਤੇ ਜਦੋਂ ਸਾਨੂੰ ਸਾਹ ਆਉਂਦੇ ਸੀ, ਜੀਵਨ ਮਿਲਿਆ ਸੀ, ਉਦੋਂ ਅਸੀਂ ਇਹਨੂੰ ਸੰਭਾਲਿਆ ਨਹੀਂ, ਹੁਣ ਤੇ ਪਛਤਾਵਾ ਹੈ, ਹੁਣ ਇਹਦੇ ਵਿੱਚੋਂ ਸਾਨੂੰ ਕੁਝ ਵੀ ਪ੍ਰਾਪਤੀ ਨਹੀਂ ਹੋਣੀ, ਕਿਉਂਕਿ ਜਦੋਂ ਵੇਲਾ ਸੀ ਅਸੀਂ ਉਸ ਵੇਲੇ ਨੂੰ ਸੰਭਾਲਿਆ ਨਾ, ਬਚਪਨ ਸੀ, ਜਵਾਨੀ ਸੀ, ਵੱਡੇਪਾ ਆਇਆ, ਵੱਡੇਪੇ ਵਿੱਚ ਆਣ ਕੇ ਵੀ ਅਸੀਂ ਉਸ ਮਾਲਕ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਨਾ ਬਣੇ, ਬਾਣੀ ਤੇ ਬਾਣੇ ਦੇ ਧਾਰਨੀ ਨਾ ਬਣੇ, ਤੇ ਅਖੀਰ ਦੇ ਵੇਲੇ ਜਿਹੜਾ ਕੇਵਲ ਪੱਲੇ ਪਛਤਾਵਾ ਹੀ ਪੈਂਦਾ ਹੈ। ਮਨ ਦੇ ਪਿੱਛੇ ਚੱਲਣ ਵਾਲੀ ਜੀਵ ਰੂਪ ਇਸਤਰੀ ਜਿਹੜੀ ਹੈ ਸ਼ੁਭ ਕਰਮਾਂ ਤੋਂ ਹੀਣੀ ਹੈ, ਤੇ ਸ਼ੁਭ ਕਰਮਾਂ ਤੋਂ ਹੀਣੀ ਹੋਣ ਕਰਕੇ ਹਰ ਵੇਲੇ ਆਤਮਕ ਦੁੱਖ ਕਲੇਸ਼ ਨੂੰ ਪ੍ਰਾਪਤ ਕਰਦੀ ਹੈ।
ਬਿਨੋ ਕਰੀ ਜੇ ਜਾਣਾ ਦੂਰ,
ਬੇਨਤੀ ਮੈਂ ਤਾਂ ਕਰਾਂ ਜੇ ਮੇਰਾ ਮਾਲਕ ਵਾਹਿਗੁਰੂ ਮੇਰੇ ਤੋਂ ਦੂਰ ਹੋਵੇ, ਕਿਉਂਕਿ ਮੇਰੇ ਗੁਰੂ ਨੇ ਬੜੀ ਕਿਰਪਾ ਕਰ ਦਿੱਤੀ ਹੈ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਹਿ ਦਿਖਾਇਆ ਥਾ, ਹੁਣ ਸਾਨੂੰ ਬਾਹਰ ਭਟਕਣ ਦੀ ਲੋੜ ਨਹੀਂ, ਕਿਉਂਕਿ ਗੁਰੂ ਨੇ ਤੇ ਕਿਰਪਾ ਕਰਕੇ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਸਾਡੇ ਹਿਰਦੇ ਵਿੱਚ ਵਸਦਿਆਂ ਹੋਇਆਂ ਹੀ ਸਾਨੂੰ ਸਾਕਸ਼ਤ ਰੂਪ ਦੇ ਵਿੱਚ ਦਦਾਰ ਕਰਵਾ ਦਿੱਤੇ ਨੇ। ਹਰ ਮੰਦਰ ਇਹ ਸਰੀਰ ਹੈ ਕਿ ਇਹ ਤਨ ਜਿਹੜਾ ਤੇਰਾ ਹੈ ਨਾ, ਇਹ ਰੱਬ ਦਾ ਘਰ ਹੈ। ਗੁਰੂ ਨੇ ਕਿਰਪਾ ਕਰਕੇ ਸਾਨੂੰ ਤਨ ਦੇ ਅੰਦਰ ਹੀ ਵਸਦੇ ਹੋਏ ਉਸ ਨਿਰੰਕਾਰ ਦੇ ਸਾਕਸ਼ਤ ਰੂਪ ਦੇ ਵਿੱਚ ਦਦਾਰ ਕਰਵਾ ਦਿੱਤੇ ਨੇ। ਹੁਣ ਸਾਨੂੰ ਨਾ ਤੀਰਥਾਂ ਤੇ ਜਾਣ ਦੀ ਲੋੜ ਹੈ, ਨਾ ਜੰਗਲਾਂ ਵਿੱਚ ਭਟਕਣ ਦੀ ਲੋੜ ਹੈ, ਨਾ ਪਹਾੜਾਂ ਦੀਆਂ ਗੁਫਾਵਾਂ ਵਿੱਚ ਬੈਠਣ ਦੀ ਲੋੜ ਹੈ। ਗੁਰੂ ਦੀ ਕਿਰਪਾ ਦੇ ਸਦਕਾ ਇਹ ਵੇ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਜੋ ਦਿਸੈ ਸੋ ਤੇਰਾ ਰੂਪ। ਹੁਣ ਮੈਂ ਜਿਸ ਪਾਸੇ ਨੂੰ ਵੀ ਵੇਖਦਾ ਹੈ, ਮੈਨੂੰ ਹਰ ਜਗ੍ਹਾ ਦੇ ਉੱਪਰ ਵਸਿਆ ਹੋਇਆ ਵਾਹਿਗੁਰੂ ਅਕਾਲ ਪੁਰਖ ਹੀ ਦਦਾਰ ਦਿੰਦਾ ਹੈ। ਜਦੋਂ ਐਸੀ ਅਵਸਥਾ ਬਣਦੀ ਹੈ, ਫਿਰ ਆਪ ਮੁਹਾਰੇ ਅੰਦਰੋਂ ਆਵਾਜ਼ ਉੱਠਦੀ ਹੈ, ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ।
ਜਨ ਨਾਨਕ ਗਾਵੇ ਦੇਖ ਹਦੂਰ।
ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਭਾਈ ਜਿਵੇਂ ਅਸੀਂ ਇਸ ਨੂੰ ਪੜ੍ਹਿਆ ਸੁਣਿਆ ਵਿਚਾਰਿਆ ਹੈ ਕਿ ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ। ਕੋਈ ਗਾ ਰਿਹਾ ਹੈ ਕਿ ਰੱਬ ਜਿਹੜਾ ਹੈ ਉਹ ਸਾਡੇ ਨੇੜੇ ਵੱਸਦਾ ਹੈ, ਕੋਈ ਕਹਿ ਰਿਹਾ ਨਹੀਂ ਰੱਬ ਜਿਹੜਾ ਉਹ ਸਤਵੇਂ ਆਕਾਸ਼ ਤੇ ਵੱਸਦਾ ਹੈ, ਰੱਬ ਦੂਰ ਵੱਸਦਾ ਹੈ। ਪਰ ਪਾਤਸ਼ਾਹ ਜੀ ਤਰਸ ਕਰਕੇ ਸਾਨੂੰ ਸਮਝਾਉਂਦੇ ਨੇ ਕਿ ਇਹ ਬੰਦਿਆ ਵਾਹਿਗੁਰੂ ਅਕਾਲ ਪੁਰਖ ਤੇਰੇ ਤੋਂ ਦੂਰ ਨਹੀਂ ਹੈ, ਕਿਉਂਕਿ ਜਿਹੜੀ ਤੇਰੇ ਅੰਦਰ ਜੀਵਾਤਮਾ ਹੈ ਪਰਮਾਤਮਾ ਦੀ ਤਾਂ ਅੰਸ਼ ਹੈ। ਜਦੋਂ ਤੂੰ ਅੰਤਰ ਆਤਮੇ ਸੁਰਤ ਜੋੜ ਕੇ ਗੁਰੂ ਦੀ ਕਿਰਪਾ ਦੇ ਨਾਲ ਧਿਆਨ ਨੂੰ ਇਕਾਗਰ ਕਰੇਗਾ ਤੇ ਫਿਰ ਤੈਨੂੰ ਪਤਾ ਲੱਗ ਜਾਵੇਗਾ ਕਿ ਇਹ ਜੋ ਜੀਵਾਤਮਾ ਹੈ ਪਰਮਾਤਮਾ ਦੀ ਅੰਸ਼ ਹੈ, ਵਾਹਿਗੁਰੂ ਅਕਾਲ ਪੁਰਖ ਮੇਰੇ ਤੋਂ ਦੂਰ ਨਹੀਂ ਹੈ।
ਟੋਡੀ ਮਹੱਲਾ ਨਾਵਾ।
ਜੋ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵੱਲੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਔਰ ਤਥਾ ਸਾਰੇ ਸਿੰਘ ਸਾਹਿਬਾਨਾਂ ਦੇ ਵੱਲੋਂ ਜੋ ਥੋੜ੍ਹੇ ਸਮੇਂ ਤੋਂ ਇਹ ਜੋ ਲੜੀਵਾਰ ਗੁਰਬਾਣੀ ਦੀ ਸ਼ਬਦ ਵਿਚਾਰ ਆਰੰਭ ਕੀਤੀ ਗਈ ਹੈ, ਕਿਉਂਕਿ ਕੁਝ ਕੁ ਸਮਾਂ ਵਿੱਚ ਆਇਆ ਸੀ ਜਦੋਂ ਲੜੀਵਾਰ ਕਥਾ ਜਿਹੜੀ ਸੀ ਉਹਦਾ ਪ੍ਰਵਾਹ ਨਹੀਂ ਸੀ ਚੱਲਦਾ, ਇੱਕ ਬੜਾ ਹੀ ਸ਼ਲਾਘਾਯੋਗ ਉਪਰਾਲਾ ਹੈ, ਯਤਨ ਹੈ। ਔਰ ਜੋ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ ਉਸ ਦਾ ਮੁਬਾਰਕ ਸ਼ਬਦ ਜਿਹੜਾ ਹੈ ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨੌਵੇਂ ਜੋਤੀ ਸਵਰੂਪ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਣ ਮੁਖਾਰਬਿੰਦ ਤੋਂ ਰਾਗ ਟੋਡੀ ਦੇ ਅੰਦਰ ਉਚਾਰਨ ਕੀਤਾ ਹੋਇਆ ਹੈ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 718 ਦੇ ਉੱਪਰ ਸ਼ੋਭਨੀਕ ਹੈ। ਆਓ ਥੋੜ੍ਹੇ ਸਮੇਂ ਦੇ ਵਿੱਚ ਆਪਾਂ ਇਸ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਵੀ ਕਰਨ ਦਾ ਯਤਨ ਕਰਦੇ ਹਾਂ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਾਹਿਗੁਰੂ ਅਕਾਲ ਪੁਰਖ ਇੱਕ ਹੈ ਔਰ ਸਰਬ ਵਿਆਪਕ ਹੈ, ਅਤੇ ਉਸ ਇੱਕ ਓਅੰਕਾਰ ਦਾ ਪ੍ਰੇਮ ਮਿਲਾਪ ਜਿਹੜਾ ਹੈ ਉਹ ਸਤਿਗੁਰੂ ਦੀ ਕਿਰਪਾ ਨਾਲ ਹੁੰਦਾ ਹੈ।
ਕਹੋ ਕਹਾ ਆਪਣੀ ਅਦਮਾਈ।
ਇਹ ਸ਼ਬਦ ਦੀਆਂ ਆਰੰਭ ਵਾਲੀਆਂ ਔਰ ਰਹਾਓ ਵਾਲੀਆਂ ਪਾਵਨ ਪੰਕਤੀਆਂ ਨੇ ਕਹੋ ਕਹਾ ਆਪਣੀ ਅਦਮਾਈ ਉਰਜਿਓ ਕਣਕ ਕਾਮਣੀ ਕੇ ਰਸ ਨਹਿ ਕੀਰਤ ਪ੍ਰਭ ਗਾਈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਇਹ ਬੰਦਿਆ ਤੂੰ ਆਪਣੇ ਮਾਲਕ ਦੇ ਹਜ਼ੂਰ ਇੱਕ ਬੇਨਤੀ ਕਰਿਆ ਕਰ। ਵੇਖੋ ਜਿਹੜੇ ਗੁਰੂ ਦੇ ਬਚਨ ਹੈ ਨਾ ਉਹ ਸਾਡੇ ਵਾਸਤੇ ਹੈ, ਉਹਨਾਂ ਨੇ ਸਾਨੂੰ ਸਮਝਾਉਣ ਵਾਸਤੇ ਆਪਣੇ ਤੇ ਟੁਕਾ ਕੇ ਸ਼ਬਦ ਉਚਾਰਨ ਕੀਤੇ ਨੇ, ਕਿਉਂਕਿ ਅਦਮਾਈ ਦਾ ਅਰਥ ਹੈ ਨੀਚਤਾ। ਅਦਮ ਕਹਿੰਦੇ ਨੇ ਨੀਚ ਨੂੰ, ਨੀਚਤਾ। ਕਹੂ ਕਹਾ ਆਪਣੀ ਅਦਮਾਈ, ਹੇ ਮੇਰੇ ਵਾਹਿਗੁਰੂ ਜੀਓ ਮੈਂ ਆਪਣੀ ਨੀਚਤਾ ਜਿਹੜੀ ਹੈ ਕਿੱਥੋਂ ਤੱਕ ਆਪ ਜੀ ਨਾਲ ਸਾਂਝੀ
ਕਰਾਂ। ਕੀਰਤ ਪ੍ਰਭ ਗਾਈ,
ਕਿਉਂਕਿ ਮੈਂ ਸੋਨੇ ਦੇ ਵਿੱਚ ਇਸਤਰੀ ਦੇ ਮੋਹ ਦੇ ਵਿੱਚ ਬੜਾ ਉਲਝਿਆ ਹੋਇਆ ਹਾਂ। ਦੇਖੋ ਸਾਡੇ ਸਮਾਜ ਦੀ ਇਹ ਕਮਜ਼ੋਰੀ ਹੈ, ਖਾਸ ਕਰਕੇ ਮਰਦ ਪ੍ਰਧਾਨ ਸਮਾਜ ਦੀ ਮੈਂ ਗੱਲ ਕਰਨ ਲੱਗਿਆ। ਸਾਡੀ ਆਪਣੀ ਧੀ ਭੈਣ ਕਿੱਡੀ ਸੋਹਣ ਸੁਨੱਖੀ ਹੋਵੇ ਅਸੀਂ ਉਹਨੂੰ ਬਹੁਤ ਸਤਿਕਾਰ ਦਿੰਦੇ, ਪਿਆਰ ਦਿੰਦੇ ਹਾਂ, ਪਰ ਇੱਥੇ ਵੀ ਇੱਕ ਗੱਲ ਮੈਂ ਕਹਿ ਦੇਵਾਂ, ਸਾਡੀ ਧਰਮ ਪਤਨੀ ਕਿੱਡੀ ਸੋਹਣੀ ਹੋਵੇ, ਕਿੱਡੀ ਆਗਿਆਕਾਰੀ ਹੋਵੇ, ਪਰ ਕਮਜ਼ੋਰੀ ਕੀ ਹੈ, ਦੂਸਰੇ ਦੀ ਧੀ ਭੈਣ ਨੂੰ ਮੰਦੀ ਨਜ਼ਰ ਦੇ ਨਾਲ ਤੱਕਣੋਂ ਅਸੀਂ ਰੁਕਦੇ ਨਹੀਂ। ਕੇਵਲ ਜਿਹੜੇ ਗੁਰੂ ਦੀ ਬਾਣੀ ਨੂੰ ਸਮਝਦੇ ਵਿਚਾਰਦੇ ਨੇ, ਗੁਰੂ ਆਸ਼ੇ ਮੁਤਾਬਕ ਚੱਲਦਾ ਗੁਰੂ ਕਾ ਸਿੱਖ ਹੈ, ਉਹਨੂੰ ਇਸ ਗੱਲ ਦਾ ਪਤਾ ਹੈ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਨਹੀਂ ਤਾਂ ਆਪਾਂ ਦੇਖਦੇ ਹੀ ਹੈ ਜੋ ਸਾਡੇ ਦੇਸ਼ ਦੇ ਅੰਦਰ ਵਰਤਾਰਾ ਵਰਤ ਰਿਹਾ ਹੈ, ਅੱਜ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਆਵਰੂ ਜਿਹੜੀ ਹੈ ਸੁਰੱਖਿਅਤ ਨਹੀਂ ਹੈ, ਸੁਰੱਖਿਅਤ ਨਹੀਂ ਹੈ। ਪਤਾ ਹੀ ਨਹੀਂ ਕਿੱਥੇ ਕਿੱਥੇ ਇਹਨਾਂ ਨੂੰ ਬੇਇੱਜ਼ਤ ਕੀਤਾ ਜਾਂਦਾ, ਇੱਜ਼ਤ ਨਾਲ ਖਿਲਵਾੜ ਕੀਤੀ ਜਾਂਦੀ ਹੈ, ਪਰ ਅਫਸੋਸ ਅੱਜ ਤੱਕ ਕਿਸੇ ਨੂੰ ਇਨਸਾਫ ਨਹੀਂ ਮਿਲਿਆ, ਨਹੀਂ ਮਿਲਿਆ ਇਨਸਾਫ। ਸੋ ਮੈਂ ਆਪਣੇ ਵਿਸ਼ੇ ਵਿੱਚ ਆਵਾਂ। ਉਰਜਿਓ ਕਣਕ ਕਾਮਣੀ ਕੇ ਰਸ, ਅਸੀਂ ਸੋਨੇ ਔਰ ਇਸਤਰੀ ਆਦਿ ਦੇ ਮੋਹ ਦੇ ਵਿੱਚ ਬੁਰੀ ਤਰ੍ਹਾਂ ਫਸ ਕੇ ਰਹਿ ਗਏ। ਨਹਿ ਕੀਰਤ ਪ੍ਰਭ ਗਾਈ, ਕਦੀ ਬੈਠ ਕੇ ਪ੍ਰਭੂ ਪਿਆਰੇ ਦੀ ਸਿਫਤ ਸਲਾਹ ਨਹੀਂ ਕੀਤੇ।
ਰਹਾਉ ਜਗ ਝੂਠੇ ਕਉ ਸਾਚ ਜਾਣ ਕੈ, ਤਾਸਿਓਂ ਰੁਚ ਉਪਜਾਈ।
ਅਸੀਂ ਇਸ ਜਗਤ ਨੂੰ ਸੱਚਾ ਜਾਣ ਕੇ, ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਪਰ ਇਸ ਕੋਠੜੀ ਵਿੱਚ ਵਸਦੇ ਹੋਏ ਸੱਚੇ ਨੂੰ ਦੇਖਣ ਦੀ ਬਜਾਏ ਅਸੀਂ ਜਗਤ ਦੇ ਰੰਗ ਤਮਾਸ਼ਿਆਂ ਦੇ ਵਿੱਚ ਲੱਗ ਗਏ ਅਤੇ ਉਹਨਾਂ ਨੂੰ ਸੱਚਾ ਮੰਨ ਲਿਆ। ਜੱਗ ਝੂਠੇ ਕੋ ਸਾਚ ਜਾਣ ਕੇ ਤਾਸਿਓ ਰੁਚ ਉਪਜਾਈ। ਝੂਠੇ ਦਾ ਅਰਥ ਹੈ ਇਹ ਜੋ ਕੁਝ ਦੁਨੀਆਂ ਵਿੱਚ ਦਿਸਦਾ ਹੈ ਇਹ ਸਦੀਮ ਕਾਲ ਸਾਡਾ ਸਾਥ ਦੇਣ ਵਾਲਾ ਨਹੀਂ ਹੈ, ਪਰ ਸਾਡੀ ਰੁਚੀ ਜਿਹੜੀ ਹੈ, ਸਾਡੀ ਪ੍ਰੀਤੀ ਜਿਹੜੀ ਹੈ ਇਸ ਪਾਸੇ ਨੂੰ ਵਧੀ ਹੋਈ ਹੈ।
ਦੀਨ ਬੰਦ ਸਿਮਰਿਓ ਨਹੀਂ ਕਬਹੁ, ਹੋਤ ਜੋ ਸੰਗ ਸਹਾਈ।
ਬੰਦ ਕਹਿੰਦੇ ਨੇ ਰਿਸ਼ਤੇਦਾਰ ਨੂੰ, ਜੋ ਗਰੀਬਾਂ ਨਿਮਾਣਿਆਂ ਦਾ ਰਿਸ਼ਤੇਦਾਰ ਹੈ, ਜੋ ਉਹਨਾਂ ਦੀ ਲਾਜਪਤ ਰੱਖਣ ਵਾਲਾ ਵਾਹਿਗੁਰੂ ਅਕਾਲ ਪੁਰਖ ਹੈ, ਉਸ ਨੂੰ ਅਸੀਂ ਕਦੇ ਸਿਮਰਿਆ ਹੀ ਨਹੀਂ, ਆਪਣੇ ਚੇਤੇ ਵਿੱਚ ਲਿਆਂਦਾ ਹੀ ਨਹੀਂ। ਦੀਨ ਬੰਦ ਸਿਮਰਿਓ ਨਹੀਂ ਕਬਹੂ ਹੋਤ ਜੋ ਸੰਗ ਸਹਾਈ ਜੋ ਸਦਾ ਹੀ ਸਾਡਾ ਮਦਦਗਾਰ ਰਹਿੰਦਾ ਹੈ
ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁੱਟੀ ਨ ਮਨ ਕੀ ਕਾਈ
ਮਾਇਆ ਦੇ ਮੋਹ ਵਿੱਚ ਹਰ ਵੇਲੇ ਮੈਂ ਮਗਨ ਰਹਿੰਦਾ ਹਾਂ ਮਸਤ ਰਹਿੰਦਾ ਹਾਂ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਨਿਸ ਕਹਿੰਦੇ ਨੇ ਰਾਤ ਨੂੰ ਦਿਨ ਕਹਿੰਦੇ ਨੇ ਦਿਨ ਨੂੰ ਰਾਤ ਦਿਨ ਮਾਇਆ ਦੇ ਮੋਹ ਦੇ ਵਿੱਚ ਮੈਂ ਮਸਤ ਹੋਇਆ ਰਹਿੰਦਾ ਹਾਂ ਔਰ ਇਸ ਤਰ੍ਹਾਂ ਹੈ ਜਿਵੇਂ ਆਪਾਂ ਦੇਖਦੇ ਛੱਪੜਾਂ ਦੇ ਵਿੱਚ ਹਰੇ ਹਰੇ ਰੰਗ ਦਾ ਇੱਕ ਬੂਰ ਹੁੰਦਾ ਹੈ ਜਿਹਨੂੰ ਆਪਾਂ ਕਾਈ ਕਹਿ ਦਿੰਦੇ ਜਾਲਾ ਪਾਣੀ ਦਾ ਜਾਲਾ ਅਤੇ ਹੁਣ ਜੇ ਤਾਂ ਅਸੀਂ ਉਸ ਪਾਣੀ ਦੇ ਜਾਲੇ ਨੂੰ ਹਿਲਾਈਏ ਤਾਂ ਥੱਲਿਓਂ ਪਾਣੀ ਨਿੱਤਰਿਆ ਮਿਲ ਜਾਂਦਾ ਹੈ ਪਰ ਸਾਨੂੰ ਜਾਲੇ ਤੋਂ ਅੱਗੇ ਜਾਣ ਦਾ ਇੰਝ ਲੱਗਦਾ ਹੈ ਕਿ ਲੋੜ ਨਹੀਂ ਭਾਸਦੀ ਸਾਡੇ ਮਨ ਦੇ ਉੱਪਰ ਵੀ ਇਹ ਜਿਹੜਾ ਭਰਮ ਦਾ ਜਾਲਾ ਪਿਆ ਹੋਇਆ ਹੈ ਨਾ ਇਹ ਦੂਰ ਨਹੀਂ ਹੋ ਰਿਹਾ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁੱਟੀ ਨਾ ਮਨ ਕੀ ਕਾਈ ਇਹ ਮਨ ਦੇ ਉੱਪਰ ਜਿਹੜਾ ਪਿਆ ਹੋਇਆ ਜਾਲਾ ਹੈ ਨਾ ਭਰਮ ਦਾ ਅਸੀਂ ਇਹਨੂੰ ਹਟਾਉਣ ਦਾ ਯਤਨ ਨਹੀਂ ਕਰਦੇ ਔਰ ਗੁਰੂ ਦੇ ਕੋਲੋਂ ਅਸੀਂ ਪੁੱਛਦੇ ਨਹੀਂ ਕਿ ਇਹ ਜਾਲਾ ਦੂਰ ਹੋ ਕੇ ਜਿਹੜਾ ਅੰਤਰ ਕੂਟਾ ਅੰਮ੍ਰਿਤ ਭਰਿਆ ਸ਼ਬਦੇ ਕਾਢ ਪੀਏ ਪਨਹਾਰੀ ਅਸੀਂ ਇਸ ਅੰਮ੍ਰਿਤ ਆਤਮਕ ਆਨੰਦ ਦੀ ਪ੍ਰਾਪਤੀ ਕਿਵੇਂ ਕਰ ਸਕਦੇ ਹਾਂ
ਕਹਿ ਨਾਨਕ ਅਬ ਨਾਹੀਂ ਅਨੰਤ ਗਤ ਬਿਨ ਹਰ ਕੀ ਸਰਨਾਈ
ਅਖੀਰਲੀਆਂ ਪਾਵਨ ਪੰਕਤੀਆਂ ਦੇ ਰਾਹੀਂ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਅਸੀਂ ਭਾਵੇਂ ਲੱਖ ਯਤਨ ਕਰ ਲਈਏ ਆਪਣੇ ਤੌਰ 'ਤੇ ਕਿਉਂਕਿ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਅਸੀਂ ਲੱਖ ਯਤਨ ਕਰ ਲਈਏ ਇਹਨਾਂ ਯਤਨਾਂ ਦੇ ਨਾਲ ਅਸੀਂ ਉੱਚੀ ਅਵਸਥਾ ਜਿਹੜੀ ਉਹ ਪ੍ਰਾਪਤ ਨਹੀਂ ਕਰ ਸਕਦੇ ਆਤਮਕ ਆਨੰਦ ਜਿਹੜਾ ਹੈ ਉਹ ਨਹੀਂ ਪ੍ਰਾਪਤ ਕਰ ਸਕਦੇ ਬਿਨ ਹਰ ਕੀ ਸ਼ਰਨਾਈ ਜੇ ਅਸੀਂ ਵਾਹਿਗੁਰੂ ਅਕਾਲ ਪੁਰਖ ਜੀ ਦੀ ਚਰਨ ਸ਼ਰਨ ਦੇ ਵਿੱਚ ਨਹੀਂ ਜਾਂਦੇ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦੇ ਸੰਗਤ ਵਿੱਚ ਨਹੀਂ ਜਾਂਦੇ ਗੁਰੂ ਦੀ ਗੱਲ ਨੂੰ ਨਹੀਂ ਸੁਣਦੇ ਅਤੇ ਇਹ ਸਾਡਾ ਕਦੇ ਵੀ ਬਾਹਰੀ ਤੌਰ 'ਤੇ ਕੀਤੇ ਹੋਏ ਧਰਮ ਦੇ ਨਾਮ 'ਤੇ ਭਰਮ ਜਿਹੜੇ ਨੇ ਉਹ ਸਾਨੂੰ ਖਲਾਸ ਨਹੀਂ ਕਰ ਸਕਦੇ ਛੁਟਕਾਰਾ ਨਹੀਂ ਦਵਾ ਸਕਦੇ ਇਸ ਵਾਸਤੇ ਸਾਰੀ ਸੰਗਤ ਨੂੰ ਬੇਨਤੀ ਹੈ ਤੁਸੀਂ ਭਾਵੇਂ ਘਰਾਂ ਦੇ ਵਿੱਚ ਨਿਤਨੇਮ ਕਰਦੇ ਹੋ ਮੁਬਾਰਕ ਹੈ ਬੜੀ ਚੰਗੀ ਗੱਲ ਹੈ ਵੱਧ ਤੋਂ ਵੱਧ ਬਾਣੀ ਪੜ੍ਹਿਆ ਕਰੋ ਤੁਸੀਂ ਘਰਾਂ ਵਿੱਚ ਟੀਵੀ ਮੂਹਰੇ ਬੈਠ ਕੇ ਕਥਾ ਸਰਵਣ ਕਰਦੇ ਹੋ ਕੀਰਤਨ ਸਰਵਣ ਕਰਦੇ ਹੋ ਬੜੀ ਚੰਗੀ ਗੱਲ ਹੈ ਪਰ ਇਸ ਗੱਲ ਨੂੰ ਕਦੇ ਇਗਨੋਰ ਨਾ ਕਰਿਆ ਕਰੋ ਕਿ ਸੰਗਤ ਵਿੱਚ ਜਾਣਾ ਜ਼ਰੂਰੀ ਨਹੀਂ ਹੈ ਸੰਗਤ ਵਿੱਚ ਜਾਣਾ ਚਾਹੀਦਾ ਹੈ ਸੰਗਤ ਵਿੱਚ ਜਾ ਕੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਸੰਗਤ ਵਿੱਚ ਜਾਣਾ ਜ਼ਰੂਰੀ ਹੈ ਜਦੋਂ ਅਸੀਂ ਗੁਰੂ ਦੀ ਸੰਗਤ ਕਰਦੇ ਹਾਂ ਫਿਰ ਰੰਗ ਲਾਗਤ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੂਹ ਸਿੱਖ ਜਥੇਬੰਦੀਆਂ ਦੇ ਵੱਲੋਂ ਤਥਾ ਹਰ ਇੱਕ ਪੰਥ ਦਰਦੀ ਦੇ ਮਨ ਦੇ ਚਾਓ ਪ੍ਰੇਮ ਉਮਾ ਸਦਕਾ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 2019 ਵਿੱਚ 550 ਸਾਲਾ ਪਾਵਨ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਇਸ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ ਵੱਖ ਗੁਰੂ ਘਰਾਂ ਦੇ ਅੰਦਰ ਜੋ ਗੁਰਬਾਣੀ ਪਾਠ ਸੰਥਿਆ ਦੇ ਸਮਾਗਮ ਆਰੰਭੇ ਹੋਏ ਨੇ ਆਪ ਵੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਅਜੇ ਕਾਫੀ ਸਮਾਂ ਰਹਿੰਦਾ ਹੈ ਪ੍ਰਕਾਸ਼ ਦਿਹਾੜੇ ਦੇ ਆਉਣ ਵਿੱਚ ਔਰ ਯਤਨ ਕਰੀਏ ਅਸੀਂ ਆਪਣੇ ਘਰਾਂ 'ਚ ਸਹਿਜ ਪਾਠ ਕਰੀਏ ਰੋਜ਼ ਦੇ ਅਸੀਂ ਪੰਜ ਅੰਗ ਹੀ ਪਾਠ ਦੇ ਕਰ ਲਿਆ ਕਰੀਏ ਨਾ ਪੰਜ ਅੰਗ ਹੀ ਬਹੁਤ ਨੇ ਪੰਜ ਹੀ ਕਰ ਲਈਏ ਅਤੇ ਜਦੋਂ ਤੱਕ ਅਸੀਂ ਪ੍ਰਕਾਸ਼ ਦਿਹਾੜਾ ਮਨਾਉਣਾ ਹੈ ਬੜੇ ਹੀ ਪਿਆਰ ਦੇ ਨਾਲ ਬੜੇ ਚਾਅ ਦੇ ਨਾਲ ਅਸੀਂ ਸਾਰੀ ਗੁਰਬਾਣੀ ਦਾ ਸਹਿਜ ਪਾਠ ਕਰ ਸਕਦੇ ਹਾਂ ਜੇ ਇਹਦੇ ਤੋਂ ਵੱਧ ਬਾਣੀ ਪੜ੍ਹ ਲਈਏ ਤਾਂ ਮੁਬਾਰਕ ਹੈ ਪਰ ਗੁਰੂ ਦੀ ਸ਼ਰਨ ਜਾਣ ਤੋਂ ਬਿਨਾਂ ਸਾਡਾ ਕਦੇ ਵੀ ਕੋਈ ਖੁਲਾਸੀ ਨਹੀਂ ਹੋ ਸਕਦੀ ਆਓ ਅਖੀਰਲੀਆਂ ਸ਼ਬਦ ਦੀਆਂ ਪਾਵਨ ਪੰਕਤੀਆਂ ਦੇ ਪਾਠ ਸਰਵਣ ਕਰਕੇ ਸਮਾਪਤੀ ਕਰਦੇ ਹਾਂ
ਮਗਨ ਰਹਿਓ ਮਾਇਆ ਮੈਂ ਨਿਸ ਦੇਣਾ ਛੁੱਟੀ ਨਾ ਮਨ ਕੀ ਕਾਈ ਕਹੇ ਨਾਨਕ ਅਬ ਨਾਹੀ ਅਨੰਤ ਗਤ ਬਿਨ ਹਰ ਕੀ ਸ਼ਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।